तेरा गोविंद चंद के वृंद नागरी नार
वाहगुरु जी का खालसा वाहगुरु जी की फतेह। परम सत्कार योग सन्मान योग गुरु का खास रूप गुरु खालसा सत्संगत साध पाई बड़भागी मन चल तो भयो अरूड़ा बड़भागे हो नौवे पातशाह तन तन श्री गुरु तेग बहादुर साहब जी महाराज जी दे पावन पवित्र
This file may buy the trial version of the Sansaria compressor. Please, buy it now.
Tan Guru Nanak Sahib, Sri Guru Gobind Singh Sahib Ji Maharaj Ji De Pratak Sarup. Tan Tan Sri Guru Granth Sahib Ji Maharaj Ji De Paak Pavitra Charanaj. Sandhya Samay De Diwana Ch Ikatra Ho Ke Hajriyan Bhar Ke सतगुरां दा पावन पवित्र इतिहास धन गुरु हरगोबिंद साहब छेवें पातशाह जी महाराज जी दे विवाह दा प्रकरण बहुत ही प्यार सत्कार श्रद्धा नाल सरवण कर रहे श्री हरगोबिंद साहब जी दे आनंद तो बाद अगले दिन डल्ले पिंड च सतगुरु सचे पातशाह जी महाराज जी ने दीवान सजाया। डल्ले पिंड दियां बहुत सारियां सिख संगतां गुरु साहब दे दर्शन करन वास्ते पटावा लैके हाजर हुईयां गुरु चरणा विच नमस्कार कीती है दर्शन परसे दे सतगुरु जी आए हुए सिखां नूं पुछण लगे कि डल्ले पिंड च बहुत सारे गुरमुख गुरसिख होए ने यह दसो जिन्हां नाल गुरु दा सतगुरां दा वड्डे सतगुरां दा ज्यादा प्यार सी उह सिखां दे नां दसो। इन्हां आख्या जी साडे नगर डल्ले दे रहण वाले इक
गुरमुख
उन्हां ते गुरु अमरदास साहब जी दी बड़ी कृपा सी जितनियां गुप्त शक्तियां सन वो गुप्त शक्तियां भाई लालो नूं सतगुरां ने समर्पण कीतियां हुईयां उन्हां नूं भेट कीतियां फिर साडे नगर विच भाई पारो जी बड़ी उच्ची अवस्था दे मालक होए ने जिन्हां दे अंश विचों बाबा नारायण दास जी ने और जिन्हां दी सपुत्री नूं आप जी अपने पुत्र श्री हरगोबिंद साहब जी लई ब्याहण वास्ते आए हो ਇਦਾਂ ਵਾਰਤਾਲਾਪ ਹੋਈ ਹੈ ਕੁਝ ਪੁਰਾਤਨ ਗੁਰਸਿੱਖਾਂ ਦਾ ਜ਼ਿਕਰ ਚੱਲਿਆ ਫਿਰ ਇਨ੍ਹਾਂ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਆਪ ਜੀ ਦਾ ਆਉਣਾ ਸਾਡੇ ਨਗਰ ਵਿਚ ਸਬੱਬੀ ਹੈ ਆਏ ਹੋ ਤੇ ਸਾਡੇ ਨਗਰ ਦੇ ਵਿਚ ਕੋਈ ਇਹੋ ਜਿਹੀ ਯਾਦਗਾਰ ਸਥਾਪਿਤ ਕਰਕੇ ਜਾਓ ਜਾਂ ਕੋਈ ਐਸੀ ਨਿਸ਼ਾਨੀ ਦੇ ਕੇ ਜਾਓ ਤਾਂ ਜੋ ਆਉਣ ਵਾਲੇ ਸਮੇਂ ਚ ਸਾਰੇ ਸਿੱਖ ਆਪ ਜੀ ਦੀ ਉਸ ਯਾਦਗਾਰੀ ਨਿਸ਼ਾਨੀ ਨੂੰ ਦਰਸ਼ਨ ਕਰਕੇ ਸੀਸ ਝੁਕਾਉਣ ਨਮਸਕਾਰਾਂ ਕਰਨ ਸਤਿਗੁਰਾਂ ਨੇ ਬਚਨ ਕੀਤਾ ਕਿ ਪਹਿਰ ਦਿਨ ਰਹਿੰਦਿਆਂ ਸ਼ਾਮ ਦੇ ਸਮੇਂ ਤੁਹਾਡੀ ਭਾਵਨਾ ਪੂਰੀ ਕਰਾਂਗੇ ਇਤਨੇ ਨੂੰ ਦੁਪਹਿਰ ਦਾ ਸਮਾਂ ਸੀ ਲੰਗਰ ਪ੍ਰਸ਼ਾਦਾ ਛਕਣ ਵਾਸਤੇ ਬਾਬਾ ਨਾਰਾਇਣ ਦਾਸ ਜੀ ਨੇ ਬੁਲਾਇਆ ਭਾਂਤ ਭਾਂਤ ਦੇ ਪਕਵਾਨ ਲੰਗਰ ਪ੍ਰਸ਼ਾਦਾ ਸਤਿਗੁਰਾਂ ਸਮੇਤ ਸਾਰੀ ਬਰਾਤ ਨੂੰ ਛਕਾਇਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕੁਝ ਸਿੱਖਾਂ ਸਮੇਤ ਨਗਰ ਦਾ ਜੋ ਚੜ੍ਹਦਾ ਪਾਸਾ ਸੀ ਪੂਰਬ ਦਿਸ਼ਾ ਸੀ ਡੱਲੇ ਪਿੰਡ ਦੀ ਪੂਰਬੀ ਬਾਈ ਚੜ੍ਹਦੇ ਵਾਲੇ ਪਾਸੇ ਸਤਿਗੁਰੂ ਜੀ ਗਏ ਇੱਕ ਸੁੰਦਰ ਸਥਾਨ ਵੇਖ ਕੇ ਮਹਾਰਾਜ ਜੀ ਨੇ ਅਰਦਾਸ ਕਰਕੇ ਪਰਮੇਸ਼ਰ ਦੇ ਚਰਨਾਂ ਵਿਚ ਬੌਲੀ ਦਾ ਟੱਕ ਲਾਇਆ ਆਖਿਆ ਇੱਥੇ ਗੁਰੂ ਕੀ ਬੌਲੀ ਬਣੇਗੀ ਇਸ ਬੌਲੀ ਵਿਚ ਇਸ਼ਨਾਨ ਕਰਕੇ ਸਿਮਰਨ ਭਜਨ ਕਰਨ ਵਾਲਿਆਂ ਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਡਿਊਟੀ ਲਾਈ ਹੈ ਭਾਈ ਸਾਹਲੋ ਜੀ ਦੀ ਕਿ ਭਾਈ ਸਾਹਲੋ ਜੀ ਤੁਸੀਂ ਇਸ ਬੌਲੀ ਦੀ ਸੇਵਾ ਇੱਥੇ ਰਹਿ ਕੇ ਕਰਾਉਣੀ। ਸਤਿਗੁਰਾਂ ਦੀਆਂ ਬਹੁਤ ਸਾਰੀਆਂ ਬੌਲੀਆਂ ਬਹੁਤ ਥਾਵਾਂ ਤੇ ਪ੍ਰਚਲਿਤ ਨੇ। ਕਈ ਥਾਵਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬੌਲੀਆਂ, ਜਿਵੇਂ ਆਨੰਦਪੁਰ ਸਾਹਿਬ ਵੀ ਇੱਕ ਬੌਲੀ ਹੈ, ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਨਾਲ ਉਥੇ ਵੀ ਸਤਿਗੁਰਾਂ ਦੀ ਬੌਲੀ ਗੁਰੂ ਕਲਗੀਧਰ ਨੇ ਲਵਾਈ ਹੈ। ਇਸੇ ਤਰ੍ਹਾਂ ਅੰਬਾਲੇ ਦੀ ਧਰਤੀ ਤੇ ਗੋਇੰਦਵਾਲ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਲਵਾਈ ਹੋਈ ਬੌਲੀ ਹੈ ਤੇ ਇਸੇ ਡੱਲੇ ਪਿੰਡ ਦੇ ਵਿਚ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੌਲੀ ਲਵਾਈ ਹੈ। ਤੋ ਉਹ ਭਾਈ ਸਾਹਲੋ ਦੀ ਜਿੰਮੇਵਾਰੀ ਲਾਈ ਕਿ ਤੁਸੀਂ ਇਸ ਬੌਲੀ ਦੀ ਸੇਵਾ ਕਰਵਾਓ। ਆਪ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਵਾਪਸ ਜਨਵਾਸੇ ਜਿੱਥੇ ਜੰਝ ਘਰ ਦੇ ਵਿਚ ਸਾਰੇ ਬਰਾਤੀਆਂ ਦਾ ਨਿਵਾਸ ਹੈ ਉਥੇ ਆਏ ਨੇ। ਇਸ ਤੋਂ ਅਗਲੇਰਾ ਪ੍ਰਸੰਗ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਟਹਿਲ ਕਰ ਰਹੇ ਨੇ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੇਵਾ ਕਰ ਰਹੇ ਨੇ, ਮਨ ਬਿਰਤੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ। ਗੁਰੂ ਕਥਾ ਸਰਵਣ ਕਰਨ ਤੋਂ ਪਹਿਲਾਂ ਆਖੀ ਜੀ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਸਾਹਿਬ ਜੀ ਦੋਇਰਾ ਸ਼੍ਰੀ ਹਰਗੋਬਿੰਦ ਚੰਦ ਕੋ ਬਿੰਦ ਨਗਰੀ ਨਾਰ। ਇਸ ਵਕਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਲੰਗਰ ਪ੍ਰਸ਼ਾਦਾ ਛਕਣ ਆਏ ਸਨ। ਪ੍ਰਸ਼ਾਦਾ ਛਾ ਕੇ ਗੁਰੂ ਅਰਜਨ ਸਾਹਿਬ ਜੀ ਲੰਗਰ ਪ੍ਰਸ਼ਾਦਾ ਛਾ ਕੇ ਬੌਲੀ ਸਾਹਿਬ ਦਾ ਟੱਕ ਲਾਉਣ ਲਈ ਚਲੇ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਹੁਰੇ ਘਰ ਦੇ ਵਿਚ ਹੀ ਬੈਠੇ ਸਨ। ਸਤਿਗੁਰਾਂ ਦੇ ਕੁਝ ਸੇਵਾਦਾਰ ਸੇਵਕ ਨਾਲ ਸਨ ਤੇ ਬਹੁਤ ਸਾਰੀਆਂ ਜਿਹੜੀਆਂ ਸੁੰਦਰ ਸਰੂਪ ਇਸਤਰੀਆਂ ਨੇ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੋਲ ਇਕੱਠੀਆਂ ਹੋ ਕੇ ਆਈਆਂ।
ਵਿੱਚ ਬਰਾਤ ਤੇ ਲੈ ਗਏ
ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੰਗਰ ਪ੍ਰਸ਼ਾਦਾ ਛਕ ਲਿਆ ਤੇ ਸਤਿਗੁਰਾਂ ਦੇ ਪ੍ਰਸ਼ਾਦਾ ਛਕਣ ਤੋਂ ਬਾਅਦ ਉਹ ਇਸਤਰੀਆਂ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਕੇ, ਜਿਹੜੀ ਕੁੱਲ ਰੀਤੀਆਂ ਹੁੰਦੀਆਂ ਨੇ ਉਹ ਕੁੱਲ ਰੀਤੀਆਂ ਕਰਨ ਵਾਸਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਨਾਲ ਲੈ ਕੇ ਉਹ ਜਿੰਨੀਆਂ ਸੁਹਾਗਣਾ ਇਸਤਰੀਆਂ ਸਨ ਬਾਬਾ ਨਾਰਾਇਣ ਦਾਸ ਜੀ ਦੇ ਘਰ ਵਿਚ ਇਕ ਮੰਦਰ ਚ ਲੈ ਕੇ ਗਈਆਂ ਹਨ।
ਸਵਈਆ ਦੇਖ ਸਰੂਪ ਵਿਚ ਕਈ ਦੂਲੋ ਆਨੰਦ ਤੇ ਬਸਰਾ ਵਸੈ।
ਰੂਪ ਸਜੇ ਹੋਏ ਗੁਰੂ ਹਰਗੋਬਿੰਦ ਸਾਹਿਬ ਦੀ ਲਾੜੇ ਦੇ ਰੂਪ ਦੇ ਵਿਚ ਬੜੇ ਹੀ ਸੁੰਦਰ ਨੇ ਤੇ ਸੁੰਦਰ ਸਰੂਪ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸੋਹਣੇ ਸਰੂਪ ਨੂੰ ਵੇਖ ਕੇ ਉਹ ਜਿੰਨੀਆਂ ਨਾਗਰੀਆਂ ਇਸਤਰੀਆਂ ਹਨ ਸਭ ਆਪਸ ਵਿਚ ਗੱਲਾਂ ਕਰਦੀਆਂ ਇਕ ਦੂਜੇ ਨੂੰ ਦੱਸਦੀਆਂ ਹਨ।
ਅੰਗ ਪ੍ਰਲੰਬ ਭੁਜਾ
ਕਹਿੰਦੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਬਾਹਾਂ ਬੜੀਆਂ ਲੰਮੀਆਂ ਹਨ। ਕਹਿੰਦੇ ਵੇਖੋ ਲਾੜੇ ਦੀਆਂ ਬਾਹਾਂ ਇਤਨੀਆਂ ਬਲੀ ਨੇ ਬਲਵਾਨ ਨੇ ਔਰ ਬਹੁਤ ਹੀ ਲੰਮੀਆਂ ਗੋਡਿਆਂ ਤੱਕ ਪਲੰਬਦੀਆਂ ਹਨ।
ਅਰਬਿੰਦ ਬਿਲੋਚਨ ਭਾਰਤ
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇਤਰ ਵੇਖੋ ਕਿੰਨੇ ਸੁੰਦਰ ਨੇ। ਉਹ ਜਿੰਨੀਆਂ ਇਸਤਰੀਆਂ ਨੇ ਨਾ ਗੁਰੂ ਸਾਹਿਬ ਦਾ ਸਰੂਪ ਵੇਖ ਕੇ ਇਕ ਦੂਜੇ ਨੂੰ ਦੱਸਦੀਆਂ ਨੇ, ਇਕ ਦੂਜੇ ਨਾਲ ਗੱਲਾਂ ਕਰਦੀਆਂ। ਕਹਿੰਦੇ ਵੇਖੋ ਲਾੜੇ ਦੀਆਂ ਅੱਖਾਂ ਕਿੰਨੀਆਂ ਸੋਹਣੀਆਂ ਨੇ ਜਿਵੇਂ ਕਮਲ ਦੇ ਫੁੱਲ ਖਿੜੇ ਹੋਣ।
ਔਰ
ਕਈ ਇਸਤਰੀਆਂ ਆਪਸ ਵਿਚ ਮਿਲ ਕੇ ਇਹ ਜਾਣਦੀਆਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਕੇ ਸਾਹਿਬਜ਼ਾਦੇ ਨੇ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਸਪੁੱਤਰ ਹਨ। ਬੜੀ ਸ਼ਰਧਾ ਨਾਲ ਭਾਵਨਾ ਨਾਲ ਸਤਿਗੁਰਾਂ ਨੂੰ ਵੇਖ ਕੇ ਮਹਾਰਾਜ ਜੀ ਅੱਗੇ ਸੀਸ ਝੁਕਾਉਂਦੀਆਂ ਇਹ ਜਾਣ ਕੇ ਕਿ ਗੁਰੂ ਅਰਜਨ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ, ਗੁਰੂ ਅਰਜਨ ਸਾਹਿਬ ਜੀ ਦੇ ਸਪੁੱਤਰ ਹਨ। ਇਹ ਜਾਣ ਕੇ ਮਨ ਚ ਸ਼ਰਧਾ ਧਾਰ ਕੇ ਨਮਸਕਾਰ ਕਰਦੀਆਂ ਹਨ।
ਆਸ ਮਿਲਾਸ ਕਰ ਮਿਲ ਕੇ ਇੱਕ ਪਰਮ ਦਰੇ ਵੱਲ ਜਾਵਤ
ਔਰ ਹਾਸ ਬਿਲਾਸ ਕਰਦੀਆਂ ਨੇ ਆਪਸ ਵਿਚ ਮਿਲ ਕੇ ਹੱਸਦੀਆਂ ਨੇ ਇੱਕ ਆਪਣੇ ਹਿਰਦੇ ਚ ਪ੍ਰੇਮ ਧਾਰ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਸਰੂਪ ਤੋਂ ਬਲਿਹਾਰ ਜਾਂਦੀਆਂ ਹਨ ਵਾਰੇ ਵਾਰੇ ਜਾਂਦੀਆਂ ਹਨ
ਰੂਪ ਦਮੋਦਰੀ ਕੋ ਜਿਮ ਸੁੰਦਰ
ਆਪਸ ਵਿਚ ਗੱਲਾਂ ਕਰਦੀਆਂ ਕਹਿੰਦੀਆਂ ਨੇ ਜਿਵੇਂ ਦਮੋਦਰੀ ਦਾ ਰੂਪ ਬੜਾ ਸੁੰਦਰ ਹੈ ਦਮੋਦਰੀ ਜੀ ਬਹੁਤ ਹੀ ਸੁੰਦਰ ਨੇ ਇਸੇ ਤਰ੍ਹਾਂ ਹੀ ਲਾੜਾ ਸ੍ਰੀ ਹਰਗੋਬਿੰਦ ਸਾਹਿਬ ਜੀ ਵੀ ਦਮੋਦਰੀ ਵਾਂਗਰ ਬਹੁਤ ਹੀ ਸੁੰਦਰ ਸਰੂਪ ਨੇ ਬਹੁਤ ਹੀ ਸੋਹਣੇ ਸਰੂਪ ਹਨ
ਏਰੀ ਸਖੀ ਇਹ ਜੀਵ ਜੋੜੀ ਜੋੜੀ ਸਮ ਜੀਵੋ ਭੋਗ ਪੂਰੀ ਚਿਰ ਕਾਲਾ
ਇਹ ਸਖੀ ਇਹ ਜੋੜੀ ਇੱਕੋ ਜੀ ਰਲੀ ਹੈ ਇੱਕੋ ਜੀ ਜੋੜੀ ਮਿਲੀ ਹੈ ਐਸੀਆਂ ਜੋੜੀਆਂ ਬੜੀਆਂ ਥੋੜੀਆਂ ਹੁੰਦੀਆਂ ਕਿ ਇੱਕੋ ਜੀ ਸੁੰਦਰ ਜੋੜੀ ਹੋਵੇ ਜਿਹੋ ਜੀ ਦਮੋਦਰੀ ਸੁੰਦਰ ਹੈ ਉਸੇ ਤਰ੍ਹਾਂ ਦੇ ਸੁੰਦਰ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਬੜੀ ਸੁੰਦਰ ਜੋੜੀ ਇੱਕ ਸਮ ਇੱਕ ਬਰਾਬਰ ਸਜੀ ਹੈ ਇਹ ਜੋੜੀ ਜੁਗਾਂ ਤੱਕ ਜੀਵੇ ਇਹ ਜੋੜੀ ਦੀਰਘਾਯੂ ਨੂੰ ਮਾਣੇ ਦੀਰਘਾਯੂ ਨੂੰ ਪ੍ਰਾਪਤ ਕਰੇ
ਪਾਗ ਨਾਰਾਇਣ ਦਾਸ ਬੜੇ ਇਸ ਕੇਰ ਦਮਾਗ ਕਹਿੰਦੇ
ਬਾਬਾ ਨਰਾਇਣ ਦਾਸ ਜੀ ਦੇ ਬੜੇ ਵੱਡੇ ਭਾਗ ਨੇ ਬਾਬਾ ਨਰਾਇਣ ਦਾਸ ਜੀ ਦੇ ਪਤਾ ਨੀ ਕਿੰਨੇ ਕੁ ਜਨਮਾਂ ਦੀ ਤਪੱਸਿਆ ਦੇ ਕੀਤੇ ਹੋਏ ਚੰਗੇ ਕਰਮ ਜਾਗੇ ਨੇ ਕਿ ਜਿਨ੍ਹਾਂ ਦੇ ਘਰ ਦੇ ਵਿਚ ਦਮਾਦ ਰੂਪ ਚ ਇਹੋ ਜਿਹੇ ਅਕਾਲ ਪੁਰਖ ਦੇ ਅਵਤਾਰ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੂੰ ਪ੍ਰਾਪਤ ਹੋਏ ਨੇ ਦਮਾਦ ਦੇ ਰੂਪ ਦੇ ਵਿਚ ਜਵਾਈ ਦੇ ਰੂਪ ਚ ਸ੍ਰੀ ਹਰਗੋਬਿੰਦ ਸਾਹਿਬ ਪ੍ਰਾਪਤ ਹੋਏ ਨੇ ਐਸੇ ਬਾਬਾ ਨਰਾਇਣ ਦਾਸ ਜੀ ਜਿਨ੍ਹਾਂ ਦੇ ਬੜੇ ਵੱਡੇ ਭਾਗ ਜਾਗੇ ਹਨ
ਸੁੰਦਰ ਲੱਛਣ ਅੰਗ ਸਮੂਹ ਮਨਿੰਦ ਬਿਲੰਦ ਦਿੱਪੇ ਮੈਂ ਪਾਲਾ
ਵੇਖੋ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦੇ ਸਾਰੇ ਲੱਛਣ ਕਿਤਨੇ ਸੁੰਦਰ ਨੇ ਕਿੰਨਾ ਸੋਹਣਾ ਚਿਹਰਾ ਪ੍ਰਕਾਸ਼ਮਾਨ ਦਗ ਦਗ ਕਰਦਾ ਚਿਹਰੇ ਤੇ ਕੈਸੀ ਸੁੰਦਰ ਲਾਲੀ ਪ੍ਰਤਾਪ ਹੈ ਏਦਾਂ ਜਾਪਦਾ ਜਿਵੇਂ ਕੋਈ ਬਹੁਤ ਵੱਡੇ ਰਾਜੇ ਹੋਣ ਬਹੁਤ ਵੱਡੇ ਮਹਿਪਾਲਾ ਬਹੁਤ ਜ਼ਿਆਦਾ ਵੱਡੇ ਬਾਦਸ਼ਾਹ ਹੋਣ ਚੱਕਰਵਰਤੀ ਰਾਜੇ ਹੋਣ
ਸਾਸ ਤਬੈ ਬਦ ਭਾਗ ਬਰੀ ਨਿਜ ਅੰਕ ਬਿਠਾਏ ਸਨੇ
ਮਾਤਾ ਦਮੋਦਰੀ ਦੀ ਮਾਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗੋਦ ਵਿਚ ਲੈ ਕੇ ਬੜਾ ਲਾੜ ਲੜਾਉਂਦੇ ਨੌ ਸਾਲ ਦੀ ਉਮਰ ਸੀ ਉਦੋਂ ਛੇਵੇਂ ਪਾਤਸ਼ਾਹ ਜੀ ਦੀ ਸਿਰਫ ਇਸ ਕਰਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੱਸ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੂੰ ਆਪਣੀ ਗੋਦ ਵਿਚ ਲੈਂਦੀ ਹੈ ਮੱਥਾ ਚੁੰਮਦੀ ਹੈ ਬੜਾ ਲਾੜ ਲੜਾਉਂਦੀ ਹੈ
ਸੀਸ ਪੈ ਹੱਥ ਕੋ ਫੇਰ ਸਰਾਤ
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੇ ਸਰੂਪ ਵੱਲ ਵੇਖਦੀ ਹੈ ਤੇ ਵੇਖ ਕੇ ਕਹਿੰਦੀ ਹੈ ਕਿਤੇ ਨਜ਼ਰ ਨਾ ਲੱਗ ਜਾਏ ਇਤਨੇ ਸੁੰਦਰ ਸਰੂਪ ਨੇ ਸ੍ਰੀ ਹਰਗੋਬਿੰਦ ਸਾਹਿਬ ਕਿਤੇ ਕਿਸੇ ਦੀ ਨਜ਼ਰ ਨਾ ਲੱਗ ਜਾਏ ਇਸ ਤਰ੍ਹਾਂ ਮਾਤਾ ਦਮੋਦਰੀ ਦੀ ਮਾਤਾ ਗੁਰੂ ਹਰਗੋਬਿੰਦ ਸਾਹਿਬ ਦੀ ਸੱਸ ਉਹ ਆਪਣੇ ਮਨ ਦੇ ਵਿਚ ਕੁਝ ਸਮੇਂ ਲਈ ਡਰ ਵੀ ਰਹੀ ਹੈ ਭੈ ਭੀਤ ਵੀ ਹੋ ਰਹੀ ਹੈ
ਸਾਲੀਆਂ ਸਾਰੀਆਂ ਆਏ ਪਿਖਿਓ ਬਲਿਹਾਰੀਆਂ ਮਨ ਕੋ ਬਿਰਮਾਨਾ
ਮਾਤਾ ਦਮੋਦਰੀ ਦੀਆਂ ਜਿੰਨੀਆਂ ਭੈਣਾਂ ਸੀ ਕੁਝ ਚਾਚੇ ਦੀਆਂ ਲੜਕੀਆਂ ਤਾਇਆਂ ਦੀਆਂ ਹੋਰ ਬਹੁਤ ਸਾਰੀਆਂ ਇਸਤਰੀਆਂ ਜਿਹੜੀਆਂ ਰਿਸ਼ਤੇ ਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਆਂ ਸਾਲੀਆਂ ਲੱਗਦੀਆਂ ਸਨ ਉਹ ਸਾਰੀਆਂ ਇਕੱਠੀਆਂ ਹੋ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਆਲੇ ਦੁਆਲੇ ਬੈਠੀਆਂ ਨੇ ਮਹਾਰਾਜ ਜੀ ਦੇ ਸੋਹਣੇ ਸਰੂਪ ਨੂੰ ਵੇਖ ਵੇਖ ਕੇ ਬਲਿਹਾਰ ਜਾਂਦੀਆਂ ਨੇ ਜਿਨ੍ਹਾਂ ਦੇ ਮਨ ਛੇਵੇਂ ਪਾਤਸ਼ਾਹ ਜੀ ਦੇ ਸੋਹਣੇ ਸੁੰਦਰ ਸਰੂਪ ਨੂੰ ਵੇਖ ਕੇ ਮੋਹਿਤ ਹੋ ਰਹੇ ਹਨ
ਬੋਲ ਮਹਾਮਗਰੇ ਬਚੇਨਾ ਹਰ ਗੋਬਿੰਦ ਆਨੰਦ ਕੋ ਪ੍ਰਗਟਾਨਾ
ਬੜੇ ਮਿੱਠੇ ਮਿੱਠੇ ਬੋਲ ਸਤਿਗੁਰੂ ਛੇਵੇਂ ਪਾਤਸ਼ਾਹ ਨਾਲ ਬੋਲਦੀਆਂ ਨੇ ਤੇ ਅੱਗੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੀ ਬੜੀ ਮਿੱਠੀ ਮਿੱਠੀ ਬੋਲੀ ਵਿਚ ਜਵਾਬ ਦਿੰਦੇ ਤੇ ਉਹ ਇਸਤਰੀਆਂ ਵੀ ਬੜਾ ਮਿੱਠਾ ਮਿੱਠਾ ਬੋਲਦੀਆਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਸਭ ਦੇ ਹਿਰਦੇ ਚ ਆਨੰਦ ਨੂੰ ਪ੍ਰਗਟਾ ਰਹੇ ਨੇ ਆਨੰਦ ਪੈਦਾ ਕਰ ਰਹੇ ਨੇ
ਯੋ ਮਿਲ ਕੇ ਸਭ ਕੋ ਸ਼ਬਰੀ ਬਿਲਾਸ ਤੋਂ ਹੱਥ ਕਰੇ ਮਨ ਬਾਏ
ਸਤਿਗੁਰੂ ਜੀ ਸਾਰਿਆਂ ਨੂੰ ਬੜੇ ਪਿਆਰ ਨਾਲ ਸੁਭ ਮਰਿਆਦਾ ਸਹਿਤ ਮਿਲੇ ਨੇ ਆਸ ਬਿਲਾਸ ਵੀ ਹੋਏ ਨੇ, ਕੁਝ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਸਾਲੀਆਂ ਆਦਿਕ ਇਕੱਠੀਆਂ ਸਨ, ਕੁਝ ਹਾਸ ਰਸ ਦੇ ਬਚਨ ਵੀ ਹੋਏ ਨੇ। ਹਾਸ ਰਸ ਦੇ ਜਿਹੜੇ ਮਨ ਨੂੰ ਭਾਉਣ ਵਾਲੇ ਬਚਨ ਨੇ ਉਹ ਬਚਨ ਹੋਏ ਹਨ।
ਜਨ ਸਮੇ ਨਿਕਸੇ ਤਬ ਹੀ ਜਨਵਾਸ ਗੋਬਿੰਦ ਆਏ।
ਸਾਰਿਆਂ ਨੂੰ ਮਿਲ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਾਣ ਦਾ ਸਮਾਂ ਜਾਣ ਕੇ ਜਦੋਂ ਸਾਰਿਆਂ ਨੂੰ ਮਿਲ ਲਿਆ, ਸਾਰੇ ਸਹੁਰੇ ਪਰਿਵਾਰ ਨਾਲ ਮੇਲ ਜੋਲ ਹੋ ਗਿਆ, ਤੋ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਬਾ ਨਰਾਇਣ ਦਾਸ ਜੀ ਦੇ ਘਰੋਂ ਬਾਹਰ ਚੱਲਣ ਵਾਸਤੇ ਜਿੱਥੇ ਜਨਵਾਸ ਹੈ, ਜੰਜ ਘਰ ਹੈ, ਉਸ ਪਾਸੇ ਚੱਲਣ ਨੂੰ ਮਹਾਰਾਜ ਜੀ ਤਿਆਰ ਹੋਏ ਤੇ ਚੱਲ ਪਏ।
His farm may by the trial
ਧੰਨ
ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਜਿੱਥੇ ਸਭਾ ਸਜਾ ਕੇ ਬੈਠੇ ਸੀ, ਸਤਿਗੁਰਾਂ ਦਾ ਦੀਵਾਨ ਸਜਿਆ ਹੋਇਆ ਸੀ, ਬਹੁਤ ਸਾਰੀਆਂ ਸੰਗਤਾਂ ਸਿੱਖ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਦਰਬਾਰ ਚ ਬੈਠੇ ਹੋਏ, ਉਥੇ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ। ਬੜੇ ਪਿਆਰ ਤੇ ਅਦਬ ਸਤਿਕਾਰ ਨਾਲ ਆ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿਚ ਆ ਕੇ ਸੀਸ ਝੁਕਾਇਆ, ਨਮਸਕਾਰ ਕੀਤੀ ਹੈ।
ਬੈਠ ਗਏ ਮੁੱਦ ਦੇਤ ਬਏ ਬੋ ਸ਼ੋਭਲ ਸੁਤਾ ਦਿਪਤਾਏ।
ਸਤਿਗੁਰੂ ਜੀ ਆ ਕੇ ਬੈਠ ਗਏ, ਬੜੀ ਖੁਸ਼ੀ ਸਾਰਿਆਂ ਦੇ ਹਿਰਦੇ ਨੂੰ ਦੇ ਰਹੇ ਨੇ, ਆਨੰਦ ਹੀ ਆਨੰਦ ਵਰਤਾ ਰਹੇ ਨੇ, ਬਹੁਤ ਭਾਰੀ ਸ਼ੋਭਾ ਸਤਿਗੁਰੂ ਜੀ ਪ੍ਰਾਪਤ ਕਰ ਰਹੇ ਨੇ। ਔਰ ਬੜੀ ਸ਼ੋਭਾ ਦੇ ਸਹਿਤ ਸਾਰੀ ਸਭਾ ਵਿਚ ਦੀਵਾਨ ਵਿਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਸ਼ੋਭਦੀਕ ਹੋ ਰਹੇ ਨੇ।
ਬੈਠ ਗਏ ਮੁੱਦ ਦੇਤ ਭਏ ਬੋ ਸ਼ੋਭਲ ਸੁਤਾ ਦਿਪਤਾ ਬਸਰ ਤੀਨ ਰੇ ਫਿਰ ਤੀਨ ਗੁਰੂ ਤੋਂ ਪ੍ਰਸੰਨ ਮਹਾਜਤ ਪਾਇਓ।
ਤਿੰਨ ਦਿਨ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਬਰਾਤ ਸਮੇਤ ਇੱਥੇ ਰਹੇ ਨੇ। ਤਿੰਨ ਦਿਨ ਬਤੀਤ ਹੋ ਗਏ, ਤਿੰਨ ਦਿਨ ਇੱਥੇ ਸਤਿਗੁਰਾਂ ਨੇ ਨਿਵਾਸ ਕੀਤਾ। ਐਸੇ ਪ੍ਰਵੀਨ ਸਤਿਗੁਰੂ ਜੀ ਜਿਨ੍ਹਾਂ ਨੇ ਬਹੁਤ ਵੱਡਾ ਭਾਰੀ ਸੁਜਸ ਪ੍ਰਾਪਤ ਕੀਤਾ ਹੈ, ਹਰ ਥਾਂ ਤੇ ਹਰ ਜਗ੍ਹਾ ਤੇ ਹਰ ਘਰ ਵਿਚ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦਾ ਸੁਜਸ ਹੋ ਰਿਹਾ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਸੁਜਸ ਹੋ ਰਿਹਾ। ਤਿੰਨ ਦਿਨ ਡੱਲੇ ਪਿੰਡ ਚ ਰਹਿ ਕੇ ਸਤਿਗੁਰਾਂ ਨੇ ਬਤੀਤ ਕੀਤੇ ਹਨ। ਬਾਬਾ ਨਰਾਇਣ ਦਾਸ ਜੀ ਨੇ ਗੁਰੂ ਸਾਹਿਬ ਨੂੰ ਬੇਨਤੀ ਕਰ ਭੇਜੀ, ਔਰ ਜਿਹੜਾ ਸਾਜੋ ਸਮਾਨ ਸਤਿਗੁਰਾਂ ਦੇ ਚਰਨਾਂ ਵਿਚ ਭੇਟ ਕਰਨਾ ਸੀ ਉਹ ਬਾਬਾ ਨਰਾਇਣ ਦਾਸ ਜੀ ਨੇ ਆਪਣੇ ਮੰਦਰ ਚੋਂ ਕਢਵਾ ਕੇ ਬਾਹਰ ਰੱਖਿਆ ਹੈ।
ਭੂਲ ਪੱਠੇ ਤਬ ਹੇਤ ਬਿਨਾ ਸੁਨ ਬਾਦਤ ਬਿੰਦ ਵਿਸਾਲ ਬਜਾਏ।
ਵਿਦਾ ਕਰਨਾ ਇਸ ਕਰਕੇ ਵਿਦਾ ਕਰਨ ਸਮੇਂ ਬਹੁਤ ਸਾਰੀਆਂ ਸੁੰਦਰ ਭੇਟਾਵਾਂ ਬਾਬਾ ਨਰਾਇਣ ਦਾਸ ਜੀ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਨਾ ਚਾਹੁੰਦੇ ਸੀ, ਉਹ ਭੇਟਾਵਾਂ ਬਾਹਰ ਕੱਢ ਕੇ ਰੱਖ ਲਈਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੋਲ ਕੇ ਆਪਣੇ ਕੋਲ ਸੱਦਿਆ, ਵਿਦਾਇਗੀ ਕਰਨ ਵਾਸਤੇ, ਵਿਦਾਇਗੀ ਦੇਣ ਵਾਸਤੇ ਸਤਿਗੁਰਾਂ ਦੇ ਚਰਨਾਂ ਵਿਚ ਬਾਬਾ ਨਰਾਇਣ ਦਾਸ ਜੀ ਨੇ ਬੇਨਤੀ ਭੇਜੀ ਹੈ।
ਮੰਦੇ ਗੁਰ ਮੰਦਰ ਸੁੰਦਰ ਸਾਜ ਸਮਾਜ ਸੁਆਇਓ।
ਜਦੋਂ ਬਾਬਾ ਨਰਾਇਣ ਦਾਸ ਜੀ ਦਾ ਸੱਦਾ ਪਹੁੰਚਿਆ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਸਹਿਜੇ ਸਹਿਜੇ ਕਦਮ ਪੁੱਟਦਿਆਂ ਹੋਇਆ ਚਲਦਿਆਂ ਚਲਦਿਆਂ ਬਾਬਾ ਨਰਾਇਣ ਦਾਸ ਜੀ ਦੇ ਮੰਦਰਾਂ ਵਿਚ ਆਏ ਨੇ, ਜਿੱਥੇ ਬੜਾ ਸੋਹਣਾ ਸਾਜੋ ਸਮਾਜ ਇਕੱਤਰ ਕਰਕੇ ਬਾਬਾ ਨਰਾਇਣ ਦਾਸ ਜੀ ਨੇ ਰੱਖਿਆ ਹੋਇਆ ਹੈ।
ਦੇਵਰ ਜੇਵਰ ਜੇਵਰ ਹੈ ਜਿਮ ਜੋਤ ਜਵਾਹਰ ਕੀ ਚਮਕਾਵੇ।
ਬੜੇ ਸੋਹਣੇ ਤੇਵਰ ਜੇਵਰ ਜਿਨ੍ਹਾਂ ਵਿਚ ਬੜੇ ਸੁੰਦਰ ਜਵਾਹਰਾਤ ਜਮਕੇ ਚਮਕ ਰਹੇ ਨੇ, ਬੜੇ ਸੁੰਦਰ ਜਵਾਹਰਾਤਾਂ ਦੇ ਸਹਿਤ ਸੋਹਣੇ ਜੇਵਰ ਉਹ ਸਜਾ ਕੇ ਬਾਬਾ ਨਰਾਇਣ ਦਾਸ ਜੀ ਨੇ ਗੁਰੂ ਚਰਨਾਂ ਚ ਭੇਟ ਕਰਨ ਵਾਸਤੇ ਰੱਖੇ ਹੋਏ ਨੇ।
ਕੰਨ ਸੰਗ ਤੁਰੰਗਮ ਭੁਕਤ ਚੰਚਲ ਅੰਗਨ ਤੇ ਚਪਲਾਵੇ।
ਬੜੇ ਸੁੰਦਰ ਘੋੜੇ ਸ਼ਿੰਗਾਰੇ ਹੋਏ, ਉਹਨਾਂ ਘੋੜਿਆਂ ਤੇ ਵੀ ਗਹਿਣੇ ਪਾਏ ਹੋਏ, ਘੋੜਿਆਂ ਤੇ ਵੀ ਬੜੀਆਂ ਸੁੰਦਰ ਕਾਠੀਆਂ ਪਾਈਆਂ ਹੋਈਆਂ, ਔਰ ਉਹਨਾਂ ਕਾਠੀਆਂ ਤੇ ਸੁੰਦਰ ਜਿੱਥੇ ਜਰੀਦਾਰ ਕੱਪੜੇ ਬਸਤਰ ਪਾਏ ਹੋਏ, ਦੁਸ਼ਾਲੇ ਪਾਏ ਹੋਏ, ਘੋੜੇ ਵੀ ਸਜਾਏ ਹੋਏ, ਬੜੇ ਚੰਚਲ ਨੇ ਔਰ ਬੜੇ ਬਲ ਦੇ ਨਾਲ ਆਪਣੇ ਪੈਰਾਂ ਨੂੰ ਜ਼ਮੀਨ ਤੇ ਨਹੀਂ ਟਿਕਾਉਂਦੇ।
ਬ੍ਰਿੰਦ ਮਿਸਾਲ ਧਰੇ جت داسن کے پات سنا
بہت سارے برتن بابا نرائن داس جی نے بہت سارے وڈے وڈے برٹوئے دیگا جڑیاں ستگڑا دے لنگراں دے وچ جنہاں برتناں دی لوڑ ہندی ہے او برتن بابا نرائن داس جی نے بھیٹ کیتے نے پٹ گرو کا سدس کر رہے ہاں
گنتی نہ
ہاتھ جوڑ کے بابا نرائن داس جی بڑے پیار ادب ستکار نال ستگڑا دے چرناں وچ بینتی کردے کہندے ستگرو آپ جی اپنے داساں دیاں گنتیاں نہیں گنتے اپنے داساں دے گن اوگن دی وچار نہیں کردے
اور کچھو نہ بنیو مجھ تے ایک داسی دیت سیو تمہارے
بابا نرائن داس جی نے بڑی غریبی تار کے ارداس کیتی آخیا ستگرو میرے کولو ہور کوئی سیوا نہیں ہو سکی آپ جی حالانکہ سیوا چ بابا نرائن داس جی نے کوئی کسر نہیں چھڈی بڑی پیار شردا نال سیوا کیتی ہے پر پھر بھی بڑی نمرتا حلیمی نال کہندے جی میرے کولو کوئی تہاڈی سیوا نہیں بن سکی میں آپ جی دی کوئی سیوا نہیں کر سکیا میں صرف ایک لڑکی آپ جی دے سپتر واسطے داسی روپ وجوں پیٹ کر سکیا اونوں داسی جان کے گرو ہرگوبند صاحب جی واسطے پروان کرو
آپ کو نام اناتھ کو نات
ہے اے ستگرو جی آپ جی دا نام ہے اناتھاں دے ناتھ جڑے اناتھ نے انہاں اناتھاں دے ناتھ ایسا تہاڈا نام ہے
رکھ لئی پت آن ہمارے
آپ جی نے بڑی دیا کر کے ترس کر کے آ کے میری پت رکھ لئی ہے میری لاج رکھ لی آپ جی دا نا ہی اناتھاں دے ناتھ ہو تے آپ جی نے دیا کر کے کرپا کر کے آ کے میری پت رکھی ہے
دونوں
مہاراج جی کرپا کرو دوہاں لوکاں چ میری سہایتا کریا جے جویں اس لوک تے لاج رکھی ہے اسی طرح اگے پرلوک وچ بھی میری لجا رکھ لیا جے مہاراج تسی کروڑاں جیواں دی سہایتا کردے ہو کروڑاں جیواں دی بانہ پھڑدے ہو کروڑاں دے سر تے دیا بھریا میرا بھریا ہاتھ رکھ کے تاردے ہو میرے تے بھی ترس کر کے میرا لوک تے پرلوک سوار دے ہو
میں پکڑے ہو ایک دامن آپ کو آیو شرن لکھ اپکارے
مہاراج جی میں صرف ایک آپ جی دا پلہ پھڑیا آپ جی دا آسرا گرہن کیتا ہے اور پادشاہ جی آپ جی دا پلہ پھڑ کے آپ جی نو وڈے پاری پار اپکاری جان کے میں تہاڈی شرن وچ آیا ہاں کرپا کریا جی دیا کریا جی ستگرو جی مینو شرن آئے نو رکھ لینا
میں سمتا کو سمرت نہیں جمرنچک میرو اگاری کا
آج میرے چ کی برابری ہے کہ میں تہاڈی سمتا سمدی کہندے نے جڑا برابر دا ہووے پر مہاراج میں کی ہاں کہ تہاڈی برابری کر سکاں ایک چھوٹا جہا رنچک میر دا چھوٹا جہا ریت دا کنکا کدے سمیر پربت دی برابری نہیں کر سکدا
آپ نے نام کی لاج رکھی بڑیائی دئی کر آئے
مہاراج جی آپ جی نے کرپا کر کے اپنے نام دی لاج رکھی ہے اور آپ جی نے بڑی بھاری دیا کر کے میرے گھر وچ آ کے مینو وڈیائی دتی ہے مہاراج میں پیچھے دین دیا گا آپ جی دا روم روم کر کے شکر کری جاوا تا بھی انت نہیں پا سکدا آپ جی نے اپنے نام دی لاج رکھی ہے میرے گھر وچ آ کے مینو وڈیائی دتی ہے
شری گلشن سنی بینتی پن تیرج دین پرسن ماں
بابا نرائن داس جی دی بینتی ستگرو سچے پاتشاہ جی مہاراج جی نے سنی ہے سن کے ستگرو غریب نواز پاتشاہ جی نے تیرگ دتا ہے تیرگ دیندیا غریب نواز ستگرو سچے پاتشاہ جی بولے بابا نرائن داس جی نو کہن لگے
ساد ہی ساد ہے تجھ کو بودینس دینی باک کا
مہاراج جی کہندے سباش ہے تیرے بابا نرائن داس سباش ہے کہ تو بہت کچھ دیتا ہے ਤੇ ਬਹੁਤ ਕੁਝ ਦੇਣ ਦੇ ਬਾਵਜੂਦ ਵੀ ਤੂੰ ਆਪਣੇ ਮਨ ਚ ਦੀਨ ਪੁਣਾ ਧਾਰਨ ਕੀਤਾ ਨਿਮਾਣਾ ਬਣਿਆ ਹਿਰਦੇ ਵਿਚ ਜਿਹੜੀ ਨਿਮਰਤਾ ਧਾਰਨ ਕੀਤੀ ਹੈ ਨਾ ਇਹ ਹਲੀਮੀ ਧਾਰਨ ਕੀਤੀ ਆ ਇਹੀ ਸਭ ਕੁਝ ਹੈ ਗੁਰੂ ਘਰ ਵਾਸਤੇ ਇਹੀ ਸਭ ਤੋਂ ਵੱਡੀ ਦਾਤ ਹੈ ਇਹੀ ਸਭ ਤੋਂ ਵੱਡੀ ਦੇਣ ਹੈ
ਸ੍ਰੀ ਹਰਗੋਬਿੰਦ ਸੰਗ ਦਮੋਦਰੀ
ਇਹਦਾ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਬੈਠੇ ਨੇ ਬਹੁਤ ਸਾਰੀਆਂ ਭੇਟਾਵਾਂ ਵਸਤੂਆਂ ਰੱਖੀਆਂ ਬਾਬਾ ਨਾਰਾਇਣ ਦਾਸ ਜੀ ਨੇ ਔਰ ਨਾਲ ਲਿਆ ਕੇ ਆਪਣੀ ਸਪੁੱਤਰੀ ਮਾਤਾ ਦਮੋਦਰੀ ਜੀ ਉਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਲਾਗੇ ਲਿਆ ਕੇ ਬਿਠਾਇਆ ਹੈ
ਪਾਨ ਲੇ ਪਾਨ ਮੈਂ ਕੀਨ ਸਭੀ ਵਿਦ ਦੋਰਾ ਮੰਗਾਏ ਲਿਓ ਤੇ ਸੁਛਾਏ
ਇਸ ਪ੍ਰਕਾਰ ਨਾਲ ਸਾਰੀ ਵਿਧੀ ਪੂਰਨ ਕਰਕੇ ਮਾਤਾ ਦਮੋਦਰੀ ਜੀ ਨੂੰ ਡੋਲੇ ਵਿਚ ਬਿਠਾਉਣਾ ਸੀ ਬੜਾ ਸੁੰਦਰ ਡੋਲਾ ਬਹੁਤ ਹੀ ਸੁੰਦਰ ਡੋਲੀ ਜਿਹਦੇ ਵਿਚ ਮਾਤਾ ਜੀ ਦੀ ਸਵਾਰੀ ਨੇ ਜਾਣਾ ਹੈ ਮਾਤਾ ਜੀ ਨੇ ਬੈਠਣਾ ਹੈ ਉਹ ਡੋਲਾ ਉਸ ਵਕਤ ਮੰਗਾਇਆ ਹੈ
ਦੀਨੀ ਬਿਠਾਏ ਸੁੱਤਾ ਸਿਸ ਮੈਂ ਕਰਤੇ ਨਿਕ ਸੇਤਰੀਆ ਬਾਹਰ ਆਏ
ਉਸ ਡੋਲੇ ਵਿਚ ਮਾਤਾ ਦਮੋਦਰੀ ਨੂੰ ਬਿਠਾਇਆ ਬੜੇ ਪਿਆਰ ਨਾਲ ਧੀ ਰਾਣੀ ਨੂੰ ਬਾਬਾ ਨਾਰਾਇਣ ਦਾਸ ਜੀ ਨੇ ਆਪ ਉਸ ਡੋਲੇ ਚ ਬਿਠਾਇਆ ਤੇ ਡੋਲੇ ਨੂੰ ਬਾਹਰ ਲਿਜਾਣ ਵਾਸਤੇ ਬਹੁਤ ਸਾਰੀਆਂ ਇਸਤਰੀਆਂ ਜਿਹੜੀਆਂ ਮਾਤਾ ਦਮੋਦਰੀ ਦੀਆਂ ਸਹੇਲੀਆਂ ਸਖੀਆਂ ਭੈਣਾਂ ਸਨ ਸਭ ਇਕੱਠੀਆਂ ਹੋ ਕੇ ਨਾਲ ਆਈਆਂ ਹਨ
ਰੋਦਤ ਹੈ ਗੱਲ ਸੰਗ ਲਗਾਵਤ ਮਾਤ ਮਿਲੇ ਬਦਨੇ ਹੋ ਜਨਾਏ
ਜਿਹੜੀਆਂ ਸਹੇਲੀਆਂ ਸਖੀਆਂ ਸਨ ਮਾਤਾ ਦਮੋਦਰੀ ਦੀਆਂ ਵਿਛੋੜੇ ਦੀ ਉਸ ਬਿਰਹਾ ਦੀ ਪੀੜਾ ਕਰਕੇ ਰੋ ਰਹੀਆਂ ਹਨ ਉਨ੍ਹਾਂ ਦੇ ਨੇਤਰ ਭਰੇ ਹੋਏ ਨੇ ਮਾਤਾ ਦਮੋਦਰੀ ਦੀ ਮਾਂ ਵੀ ਮਾਤਾ ਦਮੋਦਰੀ ਨੂੰ ਗਲ ਨਾਲ ਲਾ ਲਾ ਕੇ ਨੇਤਰ ਭਰਦੀ ਹੈ
ਫਿਰ ਲਗਾ ਫਿਰ ਫਿਰ ਮਿਲੇ ਹਟ ਜਾਓ ਨਾਰਾਇਣ ਦਾਸ ਕਹਿਓ
ਬਾਬਾ ਨਾਰਾਇਣ ਦਾਸ ਜੀ ਨੇ ਵੇਖਿਆ ਕਿ ਇਸਤਰੀਆਂ ਬਹੁਤ ਜ਼ਿਆਦਾ ਇਕੱਠੀਆਂ ਹੋਈਆਂ ਘੇਰਾ ਪਾਈ ਬੈਠੀਆਂ ਨੇ ਡੋਲੀ ਨੂੰ ਬਾਬਾ ਨਾਰਾਇਣ ਦਾਸ ਜੀ ਨੇ ਕਿਹਾ ਭਾਈ ਹੁਣ ਪਿੱਛੇ ਹਟ ਜਾਓ ਇੱਥੇ ਬਹੁਤ ਜ਼ਿਆਦਾ ਦੇਰ ਲੱਗ ਜਾਣੀ ਹੈ ਫਿਰ ਜਦੋਂ ਵਾਪਸ ਆਏਗੀ ਦਮੋਦਰੀ ਉਦੋਂ ਮਿਲ ਲੈਣਾ ਹੁਣ ਉਨ੍ਹਾਂ ਨੂੰ ਜਾਣ ਦਿਓ ਇਸ ਤਰ੍ਹਾਂ ਬਾਬਾ ਨਾਰਾਇਣ ਦਾਸ ਜੀ ਨੇ ਆਪਣੀ ਘਰਵਾਲੀ ਸਮੇਤ ਸਾਰੀਆਂ ਇਸਤਰੀਆਂ ਨੂੰ ਵਰਜ ਕੇ ਪਿੱਛੇ ਕੀਤਾ ਹੈ
ਓਏ ਬੇਦਾ ਗਮ ਨਿਓ ਜਬ ਹੀ ਬਰਖਾ ਤਨ ਕੀ ਬੋ ਦੀਨ ਲਇਓ
ਜਦੋਂ ਮਾਤਾ ਦਮੋਦਰੀ ਦੀ ਡੋਲੀ ਵਿਦਾ ਹੋ ਕੇ ਚੱਲੀ ਬਹੁਤ ਸਾਰੀ ਮਾਇਆ ਦਾ ਗੱਫਾ ਧਨ ਦੀ ਵਰਖਾ ਉਸ ਵੇਲੇ ਕੀਤੀ ਗਈ ਬਹੁਤ ਸਾਰੇ ਦੀਨ ਗਰੀਬਾਂ ਦੀਆਂ ਝੋਲੀਆਂ ਭਰੀਆਂ ਗਈਆਂ
ਸ੍ਰੀ ਹਰਗੋਬਿੰਦ ਦੂਲੋ ਤੇ ਦੁਲਹੀ ਚੱਲ ਆਗੇ ਤੋਂ ਅਸ਼ਰੂ ਬਹਿਓ
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਲਾੜੇ ਰੂਪ ਚ ਸਜੇ ਹੋਏ ਅੱਗੇ ਅੱਗੇ ਚੱਲ ਰਹੇ ਨੇ ਪਿੱਛੇ ਪਿੱਛੇ ਮਾਤਾ ਦਮੋਦਰੀ ਜੀ ਲਾੜੀ ਰੂਪ ਚ ਬੈਠੇ ਡੋਲੇ ਦੇ ਵਿਚ ਜਾ ਰਹੇ ਨੇ ਔਰ ਉਸ ਵਕਤ ਮਾਤਾ ਦਮੋਦਰੀ ਜੀ ਦੀਆਂ ਵੀ ਅੱਖਾਂ ਕੁਝ ਭਰੀਆਂ ਹੋਈਆਂ ਨੇ ਨਮ ਹਨ
ਉਪਰ ਕੋ ਬਰ ਡਰਤ ਹੈ ਬਿਤ ਦਰਦ ਰੰਕਨ ਬ੍ਰਿੰਦ ਗਇਓ
ਬਹੁਤ ਸਾਰਾ ਧਨ ਵਾਰ ਵਾਰ ਕੇ ਸੁੱਟਿਆ ਜਾ ਰਿਹਾ ਹੈ ਬਹੁਤ ਸਾਰੇ ਗਰੀਬ ਰੰਕ ਭਿਖਾਰੀ ਜਿਹੜੇ ਸਨ ਉਨ੍ਹਾਂ ਦੀ ਗਰੀਬੀ ਚੁੱਕੀ ਗਈ ਇੰਨਾ ਜ਼ਿਆਦਾ ਧਨ ਵਰਸਿਆ ਹੈ
ਮਗ ਕੇ ਤੁਕ ਸ੍ਰੀ ਗੁਰ ਜਾਨਾ
ਆਪਣੇ ਭਰਾਵਾਂ ਸਮੇਤ ਬਾਬਾ ਨਾਰਾਇਣ ਦਾਸ ਜੀ ਬਰਾਤ ਨੂੰ ਵਿਦਾ ਕਰਨ ਵਾਸਤੇ ਕਾਫੀ ਅੱਗੇ ਤੱਕ ਚੱਲ ਕੇ ਆਏ ਕਾਫੀ ਦੂਰ ਤੱਕ ਅੱਗੇ ਤੱਕ ਨਾਲ ਨਾਲ ਚੱਲਦੇ ਆਏ ਨਗਰ ਤੋਂ ਬਾਹਰ ਬਾਹਰ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਾਣਿਆ ਵੇਖਿਆ ਕਿ ਬਾਬਾ ਨਾਰਾਇਣ ਦਾਸ ਜੀ ਆਪਣੇ ਨਗਰ ਤੋਂ ਕਾਫੀ ਦੂਰ ਤੱਕ ਅੱਗੇ ਤੱਕ ਨਾਲ ਚੱਲ ਕੇ ਆਏ ਨੇ
ਆਪ ਖਰੇ ਹੋਏ ਤੀਰ ਬੁਲਾਇਕ ਬਾਕ ਕਹਿਓ ਅਤੀਏ ਨਿਜ ਥਾਨਾ
ਮਹਾਰਾਜ ਗੁਰੂ ਅਰਜਨ ਸਾਹਿਬ ਜੀ ਖਲੋ ਗਏ ਤੇ ਖਲੋ ਕੇ ਬਾਬਾ ਨਾਰਾਇਣ ਦਾਸ ਜੀ ਨੂੰ ਕੋਲ ਬੁਲਾਇਆ ਕੋਲ ਬੁਲਾ ਕੇ ਬਾਬਾ ਨਾਰਾਇਣ ਦਾਸ ਜੀ ਨੂੰ ਆਖਿਆ ਨਾਰਾਇਣ ਦਾਸ ਜੀ ਤੁਸੀਂ ਕਾਫੀ ਦੂਰ ਤੱਕ ਸਾਡੇ ਨਾਲ ਚੱਲ ਆਏ ਹੋ ਨਗਰ ਤੁਹਾਡਾ ਕਾਫੀ ਪਿੱਛੇ ਰਹਿ ਗਿਆ ਤੇ ਤੁਸੀਂ ਹੁਣ ਇੱਥੋਂ ਵਾਪਸ ਆਪਣੇ ਨਗਰ ਨੂੰ ਹਟ ਕੇ ਵਾਪਸ ਚਲੇ ਜਾਓ
ਯੋਮ ਸੁਣ ਕੇ ਬਿਨਤੀ ਬੋਕੀਨ ਛਿਮੋ ਅਪਰਾਧ ਮੈਂ ਕੀਨੋ ਮਹਾਨਾ
ਬਾਬਾ ਨਾਰਾਇਣ ਦਾਸ ਜੀ ਨੇ ਜਦੋਂ ਸਤਿਗੁਰਾਂ ਦੇ ਬਚਨ ਸੁਣੇ ਤੇ ਹੱਥ ਜੋੜ ਕੇ ਬੜੇ ਪਿਆਰ ਨਾਲ ਬੇਨਤੀ ਕਰਨ ਲੱਗੇ ਬੇਨਤੀ ਕਰਦਿਆਂ ਬਾਬਾ ਨਾਰਾਇਣ ਦਾਸ ਜੀ ਬੋਲੇ ਸਤਿਗੁਰੂ ਮੈਂ ਬੜੀ ਵੱਡੀ ਭੁੱਲ ਕੀਤੀ ਆਪ ਜੀ ਕਿਰਪਾ ਕਰਕੇ ਛਿਮਾ ਕਰ ਦਿਓ ਬਾਬਾ ਨਰਾਇਣ ਦਾਸ ਜੀ ਬੇਨਤੀ ਕਰਦਿਆਂ ਕਹਿਣ ਲੱਗੇ, ਮਹਾਰਾਜ ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋਈ ਹੈ, ਮੇਰੇ ਕੋਲੋਂ ਬੜਾ ਵੱਡਾ ਗੁਨਾਹ ਹੋਇਆ, ਆਪ ਜੀ ਕਿਰਪਾ ਕਰੋ, ਦਇਆ ਕਰੋ, ਮੇਰਾ ਇਹ ਗੁਨਾਹ, ਮੇਰੀ ਇਹ ਭੁੱਲ ਬਖਸ਼ ਦਿਓ।
ਆਪਣੇ ਧਾਮ ਬੁਲਾਏ ਕੇ ਜਗ ਤੋਂ ਗੁਰ ਪੂਜ ਨਾ ਮਾਨ ਪਛਾਣਾ।
ਮਹਾਰਾਜ ਜੀ
ਮੈਂ ਇਹ ਭੁੱਲ ਕੀਤੀ ਹੈ ਕਿ ਤੁਸੀਂ ਸਾਰੇ ਜਗਤ ਦੇ ਗੁਰੂ, ਸਾਰੇ ਸੰਸਾਰ ਦੇ ਮਾਲਕ, ਤਰਲੋਕੀ ਨਾਥ, ਆਪ ਪਰਮੇਸ਼ਵਰ, ਤੇ ਮੈਂ ਤੁਹਾਡਾ ਸਤਿਕਾਰ ਨਹੀਂ ਜਾਣਿਆ, ਸਨਮਾਨ ਨਹੀਂ ਜਾਣਿਆ, ਤੇ ਤੁਹਾਨੂੰ ਆਪਣੇ ਘਰ ਬੁਲਾਉਣ ਵਾਸਤੇ ਸੱਦਾ ਭੇਜਿਆ। ਮੇਰੇ ਕੋਲ ਇਹ ਭੁੱਲ ਹੋਈ ਹੈ ਕਿ ਮੈਂ ਤੁਹਾਨੂੰ ਆਪਣੇ ਘਰ ਬੁਲਾਇਆ, ਤੁਸੀਂ ਦੀਨ ਦੁਨੀਆਂ ਦੇ ਮਾਲਕ, ਮੇਰਾ ਫਰਜ਼ ਬਣਦਾ ਸੀ ਮੈਂ ਆਪ ਆਉਂਦਾ ਆਪ ਦੇ ਚਰਨਾਂ ਚ, ਪਰ ਮਹਾਰਾਜ ਮੈਂ ਭੁੱਲ ਕੀਤੀ ਹੈ ਕਿ ਆਪ ਜੀ ਨੂੰ ਆਪਣੇ ਘਰ ਦੇ ਵਿਚ ਬੁਲਾਇਆ, ਇਹ ਮੇਰੇ ਕੋਲੋਂ ਵੱਡੀ ਭੁੱਲ ਹੋਈ ਹੈ, ਅਪਰਾਧ ਹੋਇਆ ਹੈ।
ਯਾਰ ਦਿਸ਼ਾ ਨਰ ਦੇਖਣ ਕੇ ਪੰਥ ਉਲੰਘਤ ਦੂਰ ਪਿਆ ਮੈਂ।
ਮਹਾਰਾਜ ਜੀ ਆਪ ਜੀ ਦਾ ਮਾਣ ਨਹੀਂ ਮੈਂ ਪਛਾਣ ਸਕਿਆ ਕਿ ਤੁਸੀਂ ਸਾਰੇ ਜਗਤ ਦੇ ਪੂਜਨੀਕ ਹੋ, ਚਾਰਾਂ ਦਿਸ਼ਾਵਾਂ ਦੇ ਲੋਕ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਬੜਾ ਬੜਾ ਲੰਮਾ ਪੈਂਡਾ ਤੈਅ ਕਰਕੇ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ।
ਫਿਰ ਕਰ ਜੋਰ ਅਨੇਕ ਮਨੋਰਥ ਆਪ ਤੇ ਪਾਵੇ।
ਅਨੇਕਾਂ ਪ੍ਰਕਾਰ ਦੀਆਂ ਕੋੜਾਂ ਲਿਆ ਕੇ ਆਪ ਜੀ ਦੇ ਚਰਨਾਂ ਚ ਭੇਟ ਕਰਕੇ ਹੱਥ ਜੋੜ ਕੇ ਖਲੋ ਜਾਂਦੇ ਨੇ ਬਹੁਤ ਸਾਰੇ ਸਿੱਖ, ਔਰ ਆਪ ਜੀ ਦੇ ਚਰਨਾਂ ਚ ਉਹਨਾਂ ਸਿੱਖਾਂ ਦੇ ਮਨੋਰਥ ਪੂਰੇ ਹੁੰਦੇ ਨੇ, ਉਹਨਾਂ ਸਿੱਖਾਂ ਦੀਆਂ ਕਾਮਨਾਵਾਂ ਪੂਰਨ ਹੁੰਦੀਆਂ ਨੇ।
ਰਾਉ ਕੈ ਰੰਕ ਸਜੈ ਸਭ ਸ਼ੰਖ ਧਰੇ ਸ਼ਰਧਾ ਪਦ ਕੁੰਜ ਮਨਾਵੇ।
ਭਾਵੇਂ ਕੋਈ ਰਾਜਾ ਤੇ ਭਾਵੇਂ ਕੋਈ ਰੰਕ ਹੈ, ਸਭ ਆਪਣੇ ਭਾਵ ਨੂੰ ਤਜ ਕੇ, ਸਭ ਆਪਣੇ ਸ਼ੰਕਾ ਨੂੰ ਤਿਆਗ ਕੇ ਆਪ ਜੀ ਦੇ ਪਾਵਨ ਸ਼ਰਧਾ ਤੇ ਆਪ ਜੀ ਦੇ ਚਰਨ ਕਮਲਾਂ ਤੇ ਸ਼ਰਧਾ ਧਾਰਨ ਕਰਕੇ ਆਪ ਜੀ ਦੇ ਪਵਿੱਤਰ ਤੇ ਪਾਵਨ ਚਰਨਾਂ ਨੂੰ ਮਨਾਉਂਦੇ ਹਨ।
ਮੈਂ ਮਤਹੀਨ ਨਾ ਜਾਣਿਓ ਚੱਜ
ਲੱਗੇ
ਤਸਰੀ ਤੋ ਕਰੇ ਮਨ ਲੋਕ ਕਰੀ ਕਰੇ ਮਨ ਆਵੇ।
ਮਹਾਰਾਜ ਜੀ ਮੈਂ ਮਤ ਤੋਂ ਹੀਣਾ ਆਪ ਜੀ ਦੇ ਭੇਵ ਨੂੰ ਜਾਣ ਹੀ ਨਹੀਂ ਸਕਿਆ, ਪਰ ਮਹਾਰਾਜ ਮੈਂ ਲੋਕ ਰੀਤੀ ਨਿਭਾਉਣੀ ਸੀ। ਲੋਕਾਂ ਵਿਚ ਇਹ ਰੀਤੀ ਚੱਲਦੀ ਆਉਂਦੀ ਹੈ ਕਿ ਬਰਾਤ ਲੜਕੀ ਵਾਲਿਆਂ ਦੇ ਘਰ ਚੱਲ ਕੇ ਆਉਂਦੀ, ਨਹੀਂ ਤਾਂ ਮਹਾਰਾਜ ਮੈਂ ਇਹ ਅਪਰਾਧ ਆਪ ਜੀ ਨੂੰ ਆਪਣੇ ਘਰ ਬੁਲਾਉਣ ਦਾ ਕੀਤਾ ਹੈ, ਕਿਉਂਕਿ ਮਰਿਆਦਾ ਹੀ ਇਹ ਸੀ, ਮੈਂ ਆਪ ਜੀ ਦੇ ਘਰ ਨਹੀਂ ਸੀ ਆ ਸਕਦਾ। ਜਿਹੜੀ ਲੋਕ ਰੀਤੀ ਸਮਾਜ ਵਿਚ ਚੱਲਦੀ ਆਉਂਦੀ ਹੈ ਉਹਨੂੰ ਪਾਲਣ ਵਾਸਤੇ ਮਹਾਰਾਜ ਜੀ ਮੇਰੇ ਕੋਲੋਂ ਇਹ ਵੱਡਾ ਅਪਰਾਧ ਹੋਇਆ ਕਿ ਤੁਸੀਂ ਆਪ ਦੀਨ ਦੁਨੀਆਂ ਦੇ ਮਾਲਕ ਤੇ ਮੈਂ ਤੁਹਾਨੂੰ ਆਪਣੇ ਘਰ ਬੁਲਾ ਕੇ ਆਪ ਜੀ ਨੂੰ ਖੇਚਲਾ ਦਿੱਤੀ ਹੈ।
ਸ੍ਰੀ ਗੁਰੂ ਨੇ ਸੁਨ ਧੀਰਜ ਦੀਨ ਕਿਤੇ ਹਮ ਆਪੀ ਅਮਨ ਮਾਨਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਧੀਰਗ ਦਿੱਤਾ, ਆਖਿਆ ਨਾਰਾਇਣ ਦਾਸ ਜੀ ਇਹਦੇ ਚ ਤੁਹਾਡਾ ਕੋਈ ਦੋਸ਼ ਨਹੀਂ ਹੈ, ਕੋਈ ਅਪਰਾਧ ਨਹੀਂ ਹੈ, ਤੁਸੀਂ ਨਿਸ਼ ਅਪਰਾਧ ਹੋ, ਨਿਰਦੋਸ਼ ਹੋ, ਕੋਈ ਤੁਹਾਡੇ ਚ ਦੋਸ਼ ਨਹੀਂ। ਅਸੀਂ ਤਾਂ ਆਪ ਇੱਥੇ ਆਉਣਾ ਚਾਹੁੰਦੇ ਸੀ, ਅਸੀਂ ਆਪ ਆਉਣ ਵਾਸਤੇ ਆਪਣੇ ਮਨ ਨੂੰ ਇੱਥੇ ਰਾਜੀ ਕੀਤਾ, ਅਸੀਂ ਆਪ ਚੱਲ ਕੇ ਆਏ ਹਾਂ।
ਤੋ ਕੋ ਦੋਸ਼ ਨਾ ਰੱਖ ਭਰੋਸ ਕੋ, ਜਪ ਕਰੋ ਸਤ ਨਾਮ ਸੁਜਾਨਾ।
ਨਾਰਾਇਣ ਦਾਸ ਜੀ ਤੁਹਾਨੂੰ ਕੋਈ ਦੋਸ਼ ਨਹੀਂ ਹੈ, ਤੁਹਾਡੇ ਤੇ ਕੋਈ ਦੋਸ਼ ਨਹੀਂ ਹੈ, ਤੁਸੀਂ ਆਪਣੇ ਮਨ ਚ ਭਰੋਸਾ ਰੱਖੋ ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜੋ ਪਵਿੱਤਰ ਪਾਵਨ ਨਾਮ ਸਤ ਨਾਮ ਹੈ ਉਸ ਸੱਚੇ ਨਾਮ ਦਾ ਜਾਪ ਜਪੋ।
ਆਪ ਹਤੋ ਨਿਜ
ਤੁਸੀਂ ਇੱਥੋਂ ਵਾਪਸ ਆਪਣੇ ਘਰ ਨੂੰ ਵਾਪਸ ਮੁੜ ਜਾਓ, ਚਲੇ ਜਾਓ, ਕਿਉਂਕਿ ਹੁਣ ਅਸੀਂ ਵੀ ਇੱਥੋਂ ਪ੍ਰਸਥਾਨ ਕਰਕੇ ਅੱਗੇ ਜਾਣਾ ਚਾਹੁੰਦੇ ਹਾਂ।
ਲੋਕ ਕਰੀਤ ਸਭੈ ਬਣੇ ਆਵ ਕਿਉਂ ਮਨ ਤੋਏ ਸੰਦੇਹ ਉਠਾਂਦਾ।
ਲੋਕ ਕਰੀਤੀਆਂ ਨੇ ਸਾਰੀਆਂ ਨਿਭਾਉਣੀਆਂ ਹੀ ਪੈਂਦੀਆਂ ਨੇ, ਤੁਸੀਂ ਆਪਣੇ ਮਨ ਤੇ ਸੰਦੇਹ ਕਿਉਂ ਰੱਖਦੇ ਹੋ ਕਿ ਤੁਸੀਂ ਸਾਨੂੰ ਬੁਲਾਇਆ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਆਪ ਆਏ ਹਾਂ ਚੱਲ ਕੇ ਤੁਹਾਡੇ ਘਰ, ਤੁਹਾਡੇ ਤੇ ਕੋਈ ਦੋਸ਼ ਨਹੀਂ, ਤੁਸੀਂ ਆਪਣੇ ਮਨ ਦੇ ਵਿਚ ਸੰਦੇਹ ਕਿਉਂ ਕਰਦੇ, ਤਾਂ ਲੋਕ ਕਰੀਤੀਆਂ ਨੇ ਸੰਸਾਰ ਦੀਆਂ ਇਹ ਕਰਨੀਆਂ ਹੀ ਪੈਂਦੀਆਂ ਹਨ।
ਬੈਨ ਸੁਣੇ ਕਰ ਨਾ ਸੁਣ ਕੇ ਕਰ ਜੋਰ ਨਾਰਾਇਣ ਦਾਸ ਤਬੈ।
ਬਾਬਾ ਨਾਰਾਇਣ ਦਾਸ ਜੀ ਨੇ ਗੁਰੂ ਕੇ ਬਚਨ ਸੁਣੇ, ਸਤਿਗੁਰਾਂ ਦੇ ਬਚਨ ਸੁਣ ਕੇ ਹੱਥ ਜੋੜੇ, ਬੜੇ ਸਤਿਕਾਰ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨਾਂ ਦਾ ਸਤਿਕਾਰ ਕੀਤਾ।
ਸ੍ਰੀ ਗੁਰ ਕੇ ਪੱਗ ਪੰਕਜ ਉੱਪਰ ਸੀਸ ਧਰਿਓ ਵਿੱਚ ਪ੍ਰਾਤ ਸਵੇ।
ਉਸ ਵਕਤ ਬਾਬਾ ਨਰਾਇਣ ਦਾਸ ਜੀ ਨੇ ਆਪਣੇ ਸਾਰੇ ਭਰਾਵਾਂ ਸਮੇਤ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜਗਤ ਨਾਥ ਸਤਿਗੁਰਾਂ ਦੇ ਪਾਵਨ ਔਰ ਪਵਿੱਤਰ ਚਰਨਾਂ ਤੇ ਵੰਦਨਾ ਕੀਤੀ ਹੈ। ਬੜੇ ਅਦਬ ਸਤਿਕਾਰ ਨਾਲ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਹੈ।
ਸ੍ਰੀ ਹਰਗੋਬਿੰਦ ਬੰਦਨ ਕੀ ਲਖਿਓ ਸਤਿਗੁਰੂ ਬਦ ਥਾਨ ਜਬੈ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆਂ ਦੀ ਮਰਿਆਦਾ ਨਿਭਾਉਂਦਿਆਂ ਬਾਬਾ ਨਰਾਇਣ ਦਾਸ ਜੀ ਦੇ ਚਰਨੀ ਹੱਥ ਲਾਇਆ, ਕਿਉਂਕਿ ਸਹੁਰੇ ਸਨ ਤੇ ਸਹੁਰਾ ਪਿਤਾ ਦੇ ਰੂਪ ਦੇ ਵਿਚ ਹੀ ਹੁੰਦਾ, ਪਿਤਾ ਬਰੋਬਰ ਹੀ ਹੁੰਦਾ ਹੈ। ਇਸ ਕਰਕੇ ਦੁਨੀਆਂ ਦੀ ਉਸ ਮਰਿਆਦਾ ਨੂੰ ਪਾੜਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਮਾਨ ਤੇ ਜਾਣ ਕੇ ਬਾਬਾ ਨਰਾਇਣ ਦਾਸ ਜੀ ਦੇ ਚਰਨੀ ਹੱਥ ਲਾਇਆ ਹੈ।
ਔਰ ਨਮੋ ਸਗਰੋ ਕਰਕੇ ਅਤ ਧਾਮ ਚਲੇ ਮਨ ਪ੍ਰੇਮ ਪਵਿੱਤਰ।
ਬਾਬਾ ਨਰਾਇਣ ਦਾਸ ਜੀ ਆਪਣੇ ਸਾਰੇ ਭਰਾਵਾਂ ਸੰਬੰਧੀਆਂ ਸਮੇਤ ਸਤਿਗੁਰਾਂ ਨੂੰ ਨਮਸਕਾਰ ਕਰਕੇ ਗੁਰੂ ਸਾਹਿਬ ਨੂੰ ਵਿਦਾ ਕਰਕੇ ਇਸ ਤਰ੍ਹਾਂ ਵਾਪਸ ਆਪਣੇ ਘਰ ਨੂੰ ਘਰ ਧਾਮਾਂ ਨੂੰ ਵਾਪਸ ਮੁੜੇ ਹਨ।
ਜੋ ਮਿਲ ਕੇ ਵਿਛੜੇ ਦਿਸ਼ ਦੋਏ ਗਏ ਨਿਜ ਧਾਮ ਬਦੋ ਮੁੱਦ ਪਾਏ।
ਦੋਏ ਪਾਸੇ ਪਰਿਵਾਰ ਆਪਸ ਵਿਚ ਮਿਲੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਰਾਤ ਵਾਪਸ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ ਤੇ ਬਾਬਾ ਨਰਾਇਣ ਦਾਸ ਜੀ ਆਪਣੇ ਸੰਬੰਧੀਆਂ ਸਮੇਤ ਵਾਪਸ ਡੱਲੇ ਪਿੰਡ ਨੂੰ ਮੁੜ ਆਏ।
ਰਾਮ ਕੇ ਲੋਕ ਕਹੇ ਬਦਹੀ
ਪਿੰਡ ਦੇ ਲੋਕ ਸਨ ਡੱਲੇ ਨਗਰ ਦੇ ਰਹਿਣ ਵਾਲੇ, ਉਹ ਸਭ ਆਪਸ ਵਿਚ ਗੱਲਾਂ ਕਰਦੇ ਕਹਿੰਦੇ ਵਿਆਹ ਤਾਂ ਅਸੀਂ ਬੜੇ ਬੜੇ ਵੱਡੇ ਵੇਖੇ ਨੇ ਆਪਣੀ ਜ਼ਿੰਦਗੀ ਚ, ਬੜੇ ਬੜੇ ਚੌਧਰੀਆਂ ਰਾਟਾ ਰਾਜਿਆਂ ਦੇ ਵਿਆਹ ਅਸੀਂ ਆਪਣੀ ਜ਼ਿੰਦਗੀ ਵਿਚ ਵੇਖੇ ਹਨ।
ਆਨੰਦ ਬਿਲੰਦ ਗਨ ਮੰਗਲ ਪਾਏ ਛਾਏ।
ਪਰ ਇਹੋ ਜੇ ਆਨੰਦ ਵਾਲਾ ਵਿਆਹ, ਇਹੋ ਜੀ ਖੁਸ਼ੀ ਵਾਲਾ ਵਿਆਹ, ਇਹੋ ਜੇ ਉਮਾ ਵਾਲਾ ਵਿਆਹ ਅੱਜ ਤਾਈ ਕਦੇ ਨੀ ਵੇਖਿਆ ਕਿ ਇਤਨੇ ਮੰਗਲ ਸਾਰੇ ਪਾਸੇ ਛਾਏ ਹੋਏ ਸੀ, ਇਤਨਾ ਆਨੰਦ ਸਾਰੇ ਪਾਸੇ ਵਰਤ ਰਿਹਾ ਸੀ। ਕਹਿੰਦੇ ਐਸੇ ਆਨੰਦ ਸਹਿਤ ਵਿਆਹ ਨੂੰ ਅਸੀਂ ਅੱਜ ਤੋਂ ਪਹਿਲਾਂ ਕਦੇ ਨੀ ਵੇਖਿਆ।
ਸ੍ਰੀ ਗੁਰ ਕੇ ਪ੍ਰਤਾਪ ਵਿਖਿਆਤ ਹੈ ਗ੍ਰਾਮ ਵਿਖੇ ਸਗਰੇ ਹਰ ਖਾਈ।
ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਬੜਾ ਭਾਰੀ ਤੇਜ ਪ੍ਰਤਾਪ ਨੇੜੇ ਤੇੜੇ ਦੇ ਜਿਹੜੇ ਨਗਰ ਸੀ ਉਨ੍ਹਾਂ ਤੱਕ ਵੀ ਪਸ ਰਿਹਾ। ਬਹੁਤ ਦੂਰ ਦੂਰ ਤੱਕ ਮਹਾਰਾਜ ਜੀ ਦਾ ਪ੍ਰਤਾਪ ਵਿਖਿਆਤ ਪ੍ਰਗਟ ਹੋਇਆ। ਸਾਰਾ ਨਗਰ ਬੜਾ ਖੁਸ਼ ਸੀ ਕਿ ਬਰਾਤ ਆਈ ਬੜੇ ਸੁਚੱਜੇ ਢੰਗ ਦੇ ਨਾਲ, ਬੜੇ ਸੋਹਣੇ ਢੰਗ ਦੇ ਨਾਲ, ਮੰਗਲਾਂ ਨਾਲ, ਖੁਸ਼ੀਆਂ ਨਾਲ ਸਾਰੀ ਸ਼ਾਦੀ ਦਾ ਸਮਾਗਮ ਸੰਪੂਰਨ ਹੋਇਆ।
ਬ੍ਰਿੰਦ ਬਰਾਤ ਲਈਏ ਹਰ ਗੋਬਿੰਦ ਡੇਰੇ ਕੋ ਅਗਰ ਕਰੇ ਮਗ ਚਾਲੇ।
ਇਹਨਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸਾਰੀ ਬਰਾਤ ਸਮੇਤ ਅੱਗੇ ਅੱਗੇ ਤੁਰੇ ਜਾ ਰਹੇ ਨੇ, ਡੋਲਾ ਨਾਲ ਅਗਲੇ ਪਾਸੇ ਤੁਰਦਾ ਜਾ ਰਿਹਾ।
ਲੰਘ ਗਏ ਸੁਲਤਾਨਪੁਰੇ ਕੋ ਬਾਦ ਬਜਾਵਤ ਜਾਤ ਮਿਸਾਲੇ।
ਚਲਦਿਆਂ ਚਲਦਿਆਂ ਸੁਲਤਾਨਪੁਰ ਸਾਹਿਬ ਨਗਰ ਲੰਘ ਆਏ ਨੇ। ਰਸਤੇ ਵਿਚ ਅਨੇਕ ਪ੍ਰਕਾਰ ਦੇ ਸਾਜ ਨਾਦ ਵੱਜਦੇ ਆ ਰਹੇ ਹਨ।
ਲੰਘੇ ਸਭ ਪਰ ਪਰੇ ਸਿੱਚ ਗੋਇੰਦ ਵਾਲੇ।
ਸੁਖਦਿਆਂ ਤੋਂ ਪਹਿਲਾਂ ਪਹਿਲਾਂ ਬਿਆਸ ਦਰਿਆ ਪਾਰ ਲੰਘ ਗਏ। ਬਿਆਸ ਦਰਿਆ ਪਾਰ ਕਰ ਲਿਆ ਤੇ ਬਿਆਸ ਦਰਿਆ ਪਾਰ ਕਰਕੇ ਗੋਇੰਦਵਾਲ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ ਦੀ ਜੋ ਪਵਿੱਤਰ ਨਗਰੀ ਹੈ, ਚੱਲ ਕੇ ਗੋਇੰਦਵਾਲ ਸਾਹਿਬ ਪਹੁੰਚੇ ਹਨ।
ਕੇਵਟ ਕੋ ਧਨ ਦੀਨ ਮਹਾ ਹਰਖਾਏ ਕਹਿਓ ਪਿਕ ਰੂਪ ਕਿਰਪਾਲੇ।
ਕੇਵਟ ਸਨ, ਮਲਾਹ ਸਨ, ਉਨ੍ਹਾਂ ਨੂੰ ਬਹੁਤ ਸਾਰੀ ਮਾਇਆ ਦੇ ਖੁੱਲੇ ਗੱਫੇ ਦਿੱਤੇ ਨੇ, ਕਿਉਂਕਿ ਬਹੁਤ ਸਾਰਾ ਸਾਜੋ ਸਮਾਨ ਸੀ, ਬਰਾਤ ਸੀ ਜਿਹੜੀ ਦਰਿਆ ਤੋਂ ਪਾਰ ਉਤਾਰਦੀ ਸੀ। ਇਸ ਕਰਕੇ ਜਿਹੜੇ ਬੇੜੇ ਪਾਉਣ ਵਾਲੇ ਕੇਵਟ ਮਲਾਹ ਸਨ, ਉਨ੍ਹਾਂ ਨੂੰ ਖੁੱਲੀ ਮਾਇਆ ਦੇ ਗੱਫੇ ਦੇ ਕੇ ਸਭ ਨੂੰ ਖੁਸ਼ ਕੀਤਾ, ਪ੍ਰਸੰਨ ਕੀਤਾ। ਮਹਾਰਾਜ ਜੀ ਦਾ ਸੋਹਣਾ ਰੂਪ ਵੇਖ ਵੇਖ ਕੇ ਸਭ ਪ੍ਰਸੰਨ ਹੋ ਰਹੇ ਨੇ।
ਰਾਤ ਕੀ ਗੱਲ ਚੰਦਨ ਸੰਗ ਤੁਰੰਗ ਬਿਲੰਬੇ।
ਇਸ ਤਰ੍ਹਾਂ ਗੋਇੰਦਵਾਲ ਸਾਹਿਬ ਨਗਰ ਦੇ ਵਿਚ ਪ੍ਰਵੇਸ਼ ਕੀਤਾ। ਸਾਰੀ ਬਰਾਤ ਨੇ ਬੜੀਆਂ ਸੋਹਣੀਆਂ ਰੱਖਾਂ ਘੋੜੇ ਸਭ ਸ਼ਿੰਗਾਰੇ ਹੋਏ ਨਾਲ ਆਏ ਹਨ।
ਕੋ ਅੰਤਰ ਲੇ ਗਮ ਨੇ ਬੋ آدر سور چار آنندے
ماتا دمودری جی دا ڈولا لے کے جتھے ستگراں دا گرو امرداس صاحب جی دا نواس ستھان سی چوارا صاحب والی جگہ جتھے رہندے سن بابا موری جی ہونی سارے اوتھے ماتا دمودری جی دا ڈولا جا کے اندر اتاریا بڑے پیار نال
باہر اور چرے سب ہوں سکتے اترے ڈگ پارن برند
باقی جن گڈے سن رکھا سن بھار بردار سن انہوں سارے نے باہر ہی اتارا کیتا گوئندوال صاحب نگر دے باہر بہت کھلی جگہ ہے اتھے سب دا اتارا ہے گڈے لا دیتے نے گھوڑے بن دیتے نے بیل بن دیتے ہن
موہری سیو کری سگری مو کھان روپان کیو من چندے
بابا موری جی نے بڑی سیوا کیتی گرو امرداس صاحب دے چھوٹے صاحبزادے سن بابا موری جی نال بھی گئے سی برات دے تو ایتھے جدو آپ دے نگر وچ آئے بڑے پیار نال ساری برات دی کھان پان دے لنگر پرشادے دی سدھ سار او بابا موری جی نے لیندیاں سیوا کیتی ہے
شری گرو نندن سنگ لیے چل موہن کے پگ بندن کی
نی گرو ارجن صاحب جی مہاراج جی نے گرو امرداس صاحب دے ستھان تے نمسکار کیتی اپنے صاحبزادے شری ہرگوبند صاحب جی نو نال لے کے جتھے بابا موہن جی دا نواس سی وڈے ماما جی گرو ارجن صاحب دے گرو امرداس صاحب دے وڈے پتر جتھے بابا موہن جی دا نواس سی اوتھے گرو ہرگوبند صاحب جی نو نال لے کے گرو ارجن صاحب جی گئے ہن
دیکھتے ارکھیو سب ہوں ہر گوبند گود لے عاشق دینی
جدو جا کے نمسکار کیتی بابا موہن جی نو تے گرو ہرگوبند صاحب نے متھا ٹیکیا تے بابا موہن جی نے بڑے پیار نال چھویں پاتشاہ گرو ہرگوبند صاحب جی نو اپنی گود چ بٹھا لیا گود چ بٹھا کے بڑا پیار کرن لگے دلار کرن لگے
بیا پرسنگ جو بوجھو تب جم ہوئیو کہو سکھ سو مت بینی
پھر مہاراج جی گرو ارجن صاحب جی نو پوچھن لگے بابا موہن جی کے شادی کیویں ہوئی ہے بیاہ دی ساری کتھا سناؤ دھن گرو ارجن صاحب نے جویں جویں شادی ہوئی سماگم ہویا اتھے جو جو کوتک ہوئے او سارے گرو ارجن صاحب نے بابا موہن جی نو دسے ہن
آئی نویس پرویش بھئے گرتھان نمو کر جو پن چینی
بابا موہن جی نو مل کے پھر گرو صاحب جی دے جو پوتر استھان سی دھن گرو امرداس صاحب جتھے کلی پھڑ کے تپ کرتے رہے نے انہاں استھاناں دے درشن کیتے اوتھے نمسکار کیتی ہے گرو ارجن صاحب جی نے اور بڑے سندر مندر وچ مہاراج جی نے نویش کیتا ہے
رہن بکھے سب سین کری من چین دری مند نین لیے
پرشادا چھا کے رات دے سمے بڑے سونے آسنا دے اتے سب براجمان ہوئے نے سونے آسنا دے اتے سب لیٹے نے سب دے من چ بڑی چین سکھ آنند ہے بڑے آنند نال سب نے نیتر مندے تے آرام کیتا ہے
راتی اٹھے کرمجن باولی نانو گرو کو پرنام
کیے اٹھے نے گرو ارجن صاحب سچے پاتشاہ جی آ کے بولی صاحب دے پاون نرول جل چ اشنان کیتا ہے تے اشنان کر کے اپنے نانا گرو امرداس صاحب سچے پاتشاہ جی دے پاون استھان تے آ کے گرو صاحب دا دھیان دھار کے گرو امرداس صاحب جی دی مورت دا دھیان دھار کے نمسکار کیتی پرنام کیتی ہے
ہوئے سو تیار برات چیری موہن پاس گرو جی گئے
رات ساری تیار ہون لگی واپس چلنا سی واپس شری امرتسر صاحب نو چالے پونے سن تے چلن تو پہلا گرو ارجن صاحب جی بابا موہن جی نو ملن واسطے آئے نے
دیکھو کیرت جیسے تھیے
آ کے بابا موہن جی نو گرو ارجن صاحب نے بینتی کیتی ماما جی آپ جی بھی کرپا کرو ساڈے نال چلو برات تک تو تسی نہیں گئے ہوں ساڈے نال شری امرتسر صاحب تک تے چلو واپس تے چل کے جڑا اسی تیرتھ بنایا ہے سونے شری امرتسر صاحب دی رچنا کیتی ہے شری ہرمندر صاحب دربار صاحب بنائے نے چل کے درشن تا کرو اس کر کے بابا موہن جی تسی ساڈے نال چلو تیرتھ دے چل کے درشن کرو
بانی اکتر کے بیل چی بڑ ਸ੍ਰੀ ਗੁਰੂ ਗ੍ਰੰਥ ਸਾਹਿਬ ਭਇਓ ਆਵ ਲੋਕੋ ਤਾਈ,
ਜਿਹੜੀਆਂ ਪੋਥੀਆਂ ਅਸੀਂ ਆਪ ਜੀ ਕੋਲੋਂ ਬਾਣੀ ਦੀਆਂ ਲੈ ਗਏ ਸੀ ਉਹਦੇ ਤੋਂ ਤਾਰਾ ਕਰਕੇ ਹੋਰ ਵੱਡਿਆਂ ਸਤਿਗੁਰਾਂ ਦੀ ਬਾਣੀ ਸਾਰੀ ਇਕੱਤਰ ਕਰਕੇ ਭਗਤਾਂ ਭੱਟਾਂ ਦੇ ਸਿੱਖਾਂ ਦੀ ਬਾਣੀ ਇਕੱਤਰ ਕਰਕੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਤਿਆਰ ਕੀਤੇ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰੂਪ ਦਾ ਪ੍ਰਕਾਸ਼ ਹੁੰਦਾ ਹੈ। ਇਹ ਬਾਬਾ ਮੋੜ ਜੀ ਆਪ ਜੀ ਸਾਡੇ ਨਾਲ ਚੱਲੋ, ਨਾਲੇ ਦਰਬਾਰ ਸਾਹਿਬ ਦੇ ਦਰਸ਼ਨ ਕਰੋ, ਨਾਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੱਲ ਕੇ ਦਰਸ਼ਨ ਕਰੋ।
ਸ੍ਰੀ ਹਰਿਮੰਦਰ ਸੁੰਦਰ ਪਾਪ ਕਿਸ ਅੰਦਰ ਸੋ ਅਸ ਥਾਪ ਕੀਆ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਸੋਹਣਾ ਦਰਬਾਰ ਬਣਿਆ ਗੁਰੂ ਰਾਮਦਾਸ ਸਾਹਿਬ ਜੀ ਦਾ, ਉਸ ਸੋਹਣੇ ਦਰਬਾਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਸੀਂ ਸਥਾਪਿਤ ਕੀਤਾ ਹੈ।
ਮੰਗਲ ਕੇਰ ਸਮੋ ਅਬ ਹੈ ਸਭ ਸੰਗ ਐਪਿਕ ਕੈ ਸੁਖ ਪਾਏ।
ਇੰਨਾ ਮੰਗਲ ਦਾ ਸਮਾਂ, ਖੁਸ਼ੀਆਂ ਦਾ ਸਮਾਂ ਹੈ, ਇਸ ਕਰਕੇ ਬਾਬਾ ਜੀ ਆਪ ਜੀ ਕਿਰਪਾ ਕਰੋ, ਸਾਡੇ ਨਾਲ ਚੱਲੋ। ਖੁਸ਼ੀਆਂ ਦੇ ਸਮਾਗਮ ਚ ਤੁਸੀਂ ਸਾਡੇ ਨਾਲ ਚੱਲੋਗੇ, ਖੁਸ਼ੀਆਂ ਵਧਣਗੀਆਂ ਔਰ ਸਾਰੇ ਸਿੱਖ ਵੀ ਖੁਸ਼ ਹੋਣਗੇ ਕਿ ਬਾਬਾ ਮੋਹਨ ਜੀ ਵੀ ਸਾਡੇ ਨਾਲ ਆਏ ਨੇ, ਉਨ੍ਹਾਂ ਦੇ ਸਾਨੂੰ ਦਰਸ਼ਨ ਹੋ ਰਹੇ ਨੇ।
ਮਾਤੁਲ ਸੋ ਬਿਨਤੀ ਸੁਮਾਨ ਲਈ ਮਾਈ।
ਸਤਿਗੁਰਾਂ ਨੇ ਆਪਣੇ ਵੱਡੇ ਮਾਮਾ ਬਾਬਾ ਮੋਹਨ ਜੀ ਨੂੰ ਬੇਨਤੀ ਕੀਤੀ ਤੇ ਬਾਬਾ ਮੋਹਨ ਜੀ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਮੰਨ ਲਿਆ। ਜਿਵੇਂ ਸਤਿਗੁਰਾਂ ਨੇ ਕਿਹਾ, ਬਾਬਾ ਮੋਹਨ ਜੀ ਕਹਿੰਦੇ ਜੀ ਸਤ ਬਚਨ, ਜਿਵੇਂ ਆਪ ਜੀ ਹੁਕਮ ਕਰਦੇ ਹੋ ਅਸੀਂ ਵੀ ਆਪ ਜੀ ਦੇ ਨਾਲ ਚੱਲਦੇ ਹਾਂ, ਦਰਬਾਰ ਸਾਹਿਬ ਦਰਸ਼ਨ ਅਸੀਂ ਵੀ ਕਰ ਲਵਾਂਗੇ, ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰ ਲਵਾਂਗੇ। ਤੋ ਬਾਬਾ ਮੋਹਨ ਜੀ ਨੇ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਮੰਨਿਆ ਤੇ ਨਾਲ ਚੱਲਣ ਨੂੰ ਤਿਆਰ ਹੋਏ।
ਦੀਰਘ ਮਾਤਲ ਸੰਗ ਪਇਓ
ਬਾਬਾ ਮੋਹਨ ਜੀ ਵੀ ਬੜੇ ਆਨੰਦ ਨਾਲ ਚੱਲ ਪਏ, ਵੱਡੇ ਮਾਮੇ ਨੂੰ ਨਾਲ ਲੈ ਕੇ ਗੁਰੂ ਅਰਜਨ ਸਾਹਿਬ ਜੀ ਬੜੇ ਸੋਹਣੀਆਂ ਸਵਾਰੀਆਂ ਤੇ ਬਾਬਾ ਮੋਹਨ ਜੀ ਨੂੰ ਬੜੀ ਸੁੰਦਰ ਪਾਲਕੀ ਚ ਸਵਾਰ ਕੀਤਾ। ਆਪ ਸਤਿਗੁਰੂ ਜੀ ਪਾਲਕੀ ਚ ਸਵਾਰ ਹੋ ਕੇ ਚੱਲ ਪਏ ਨੇ।
ਮੋਹਰੀ ਓ ਸੰਤ ਰਾਮ ਆਨੰਦ ਚੱਲੇ ਚੱਦ ਕਬੋ ਬਾਗ ਬਜਾਏ।
ਬਾਬਾ ਮੋਹਰੀ ਜੀ ਵੀ ਚੱਲੇ ਨੇ, ਬਾਬਾ ਸੰਤ ਰਾਮ ਜੀ ਜੋ ਗੁਰੂ ਬਾਬਾ ਮੋਹਨ ਜੀ ਦੇ ਸਪੁੱਤਰ ਸਨ, ਬਾਬਾ ਆਨੰਦ ਜੀ ਚੱਲੇ ਨੇ, ਬਾਬਾ ਆਨੰਦ ਜੀ ਬਾਬਾ ਮੋਹਰੀ ਜੀ ਦੇ ਸਾਹਿਬਜ਼ਾਦੇ ਸਨ, ਬਾਬਾ ਸੰਸ ਰਾਮ ਜੀ ਬਾਬਾ ਆਨੰਦ ਜੀ ਬਾਬਾ ਮੋਹਰੀ ਜੀ ਵੀ ਨਾਲ ਚੱਲੇ ਨੇ ਸਵਾਰ ਹੋ ਕੇ।
ਛੁੱਟੇ ਨਿਸ਼ਾਨ ਚੱਲੇ ਅਗਵਾਏ ਕੁਲਾਹਲ ਮਾਰਗ ਮਾਏ ਉਠਾਏ।
ਬੜੇ ਸੁੰਦਰ ਨਿਸ਼ਾਨ ਝੂਲਦੇ ਜਾ ਰਹੇ ਨੇ, ਬੜਾ ਕੁਲਾਹਲ ਰਸਤੇ ਵਿਚ ਹੋ ਰਿਹਾ, ਬਹੁਤ ਖੁਸ਼ੀਆਂ ਖੇੜੇ ਆਨੰਦ ਹੀ ਆਨੰਦ ਵਰਤਾਏ ਜਾ ਰਹੇ ਨੇ।
ਗ੍ਰਾਮ ਖੰਡੂਰ ਪਹੁੰਚਤ ਪੇ ਸਭ ਦਾਤੂ ਨੇ ਹੋਏ ਸਮੀਪ ਅਲਾਏ।
ਚਲਦਿਆਂ ਖਡੂਰ ਸਾਹਿਬ ਆਪ ਦੇ ਨੇੜੇ ਆ ਪਹੁੰਚੇ, ਗੋਇੰਦਵਾਲ ਸਾਹਿਬ ਤੋਂ ਚੱਲ ਕੇ ਜਦੋਂ ਖਡੂਰ ਸਾਹਿਬ ਦੇ ਲਾਗੇ ਆਏ ਤੇ ਫਿਰ ਬਾਬੇ ਦਾਤੂ ਨੇ ਆ ਕੇ ਅੱਗੇ ਬੇਨਤੀ ਕੀਤੀ। ਬਾਬਾ ਦਾਤੂ ਜੀ ਵੀ ਨਾਲ ਸੀ ਬਰਾਤ ਦੇ। ਖਡੂਰ ਸਾਹਿਬ ਦੇ ਲਾਗੇ ਆਏ ਤੇ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆ ਕੇ ਬਾਬੇ ਦਾਤੂ ਨੇ ਬੇਨਤੀ ਕੀਤੀ,
ਡੇਰਾ ਕਰੋ ਗੁਰ ਦੇਗ ਅਚੋ ਪੁਨ ਪ੍ਰਾਪਤ ਤੋਂ ਆਪ ਕੀ ਜੈ ਪ੍ਰਸਥਾਨਾ।
ਬੇਨਤੀ ਕੀਤੀ ਬਾਬਾ ਦਾਤੂ ਜੀ ਨੇ, ਸਤਿਗੁਰੂ ਜੀ ਅੱਜ ਖਡੂਰ ਸਾਹਿਬ ਨਿਵਾਸ ਕਰੋ, ਅੱਜ ਦੀ ਰਾਤ ਖਡੂਰ ਸਾਹਿਬ ਆਪ ਜੀ ਟਿਕਾ ਕਰੋ, ਲੰਗਰ ਪ੍ਰਸ਼ਾਦਾ ਛਕੋ, ਕੱਲ ਸਵੇਰ ਨੂੰ ਮਹਾਰਾਜ ਜੀ ਇੱਥੋਂ ਚਾਲੇ ਪਾ ਦੇਣਾ।
ਯੋ ਸੁਨ ਸ਼੍ਰੀ ਗੁਰ ਬਹਿਨ ਬਨੇ ਉਤਰੇ ਅਬ ਆਗੇ ਨਾ ਰੋਕ ਪਿਆਨਾ।
ਬਾਬਾ ਦਾਤੂ ਜੀ ਦੀ ਬੇਨਤੀ ਸੁਣ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ, ਬਾਬਾ ਜੀ ਤੁਹਾਡਾ ਬਚਨ ਸਿਰ ਮੱਥੇ, ਪਰ ਅੱਜ ਅਸੀਂ ਇੱਥੇ ਉਤਾਰਾ ਨਹੀਂ ਕਰ ਸਕਾਂਗੇ, ਜੇ ਇੱਥੇ ਉਤਾਰਾਂਗੇ ਤੇ ਸਾਨੂੰ ਰਸਤੇ ਚ ਇੱਕ ਰਾਤ ਕੱਲ ਹੋਰ ਲੱਗ ਜਾਣੀ, ਕਿਉਂਕਿ ਅੰਮ੍ਰਿਤਸਰ ਸਾਹਿਬ ਦਾ ਰਸਤਾ ਹਾਲੇ ਦੂਰ ਹੈ। ਇਸ ਕਰਕੇ ਸਾਨੂੰ ਇੱਥੋਂ ਚੱਲ ਕੇ ਅੱਗੇ ਜਾ ਕੇ ਕੁਝ ਦੂਰੀ ਤੇ ਅਸੀਂ ਜੇ ਡੇਰਾ ਕਰਾਂਗੇ ਤੇ ਤਾਂ ਕੱਲ ਸ਼ਾਮ ਤੱਕ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਾਂਗੇ।
ਜਾਤ ਦਿਓ ਤੁਮ ਖਾਨ ਰੋਪਾਨ ਆਨੰਦ ਕਰੇ ਬਸ ਕਹਿ।
ਜਦੋਂ ਆਪਾਂ ਬਰਾਤ ਲੈ ਕੇ ਗਏ ਹਾਂ ਉਦੋਂ ਆਪ ਜੀ ਦੇ ਨਗਰ ਚ ਅਸੀਂ ਠਹਿਰੇ ਹਾਂ, ਤੁਸੀਂ ਸਾਰਿਆਂ ਦੀ ਸੇਵਾ ਵੀ ਕੀਤੀ ਹੈ, ਖਾਣ ਪਾਣ ਦੀ ਲੰਗਰ ਪ੍ਰਸ਼ਾਦੇ ਦੀ ਸੇਵਾ ਸਾਰੀ ਸੰਗਤ ਦੀ ਤੁਸੀਂ ਕੀਤੀ ਹੈ, ਤੁਹਾਡੀ ਸੇਵਾ ਗੁਰੂ ਘਰ ਚ ਪ੍ਰਵਾਨ ਹੋ ਚੁੱਕੀ ਹੈ।
ਨਹੀਂ ਕੋਸ ਚੱਲੇ ਅਟਕੇ ਕਿਮ
ਗੋਇੰਦਵਾਲ ਸਾਹਿਬ ਤੋਂ ਤਿੰਨ ਕੋਹ ਤਾਈ ਆਏ ਆ ਅਸੀਂ ਚੱਲ ਕੇ, ਹਾਲੇ ਤਿੰਨ ਕੋਹ ਦਾ ਪੈਂਡਾ ਤੈਅ ਹੋਇਆ ਜੇ ਕੱਲ ਦਾ ਪੈਂਡਾ ਜਿਹੜਾ ਸਾਡੇ ਬਹੁਤ ਲੰਮਾ ਅੰਮ੍ਰਿਤਸਰ ਸਾਹਿਬ ਤੱਕ ਦਾ, ਤੇ ਤਿੰਨ ਕੋਹ ਚੱਲ ਕੇ ਡੇਰਾ ਕਰ ਲਿਆ ਤੇ ਫਿਰ ਕੱਲ ਪਹੁੰਚਿਆ ਨੀ ਜਾਣਾ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ, ਇਸ ਕਰਕੇ ਅੱਜ ਨੀ ਇੱਥੇ ਟਿਕ ਹੋਣਾ, ਅੱਜ ਨੀ ਰਿਹਾ ਜਾਣਾ।
ਰਹਿਣ ਬਸੋ ਨਾ ਜੇ ਤੁਮ ਆਪ ਆਹਾਰ ਹੈ ਤਿਆਰੇ ਅਚੋ ਸੰਬੰਧਾਏ।
ਬਾਬਾ ਦਾਤੂ ਜੀ ਨੇ ਬੇਨਤੀ ਕੀਤੀ, ਚਲੋ ਮਹਾਰਾਜ ਜੀ ਜੇ ਰਾਤ ਨਹੀਂ ਟਿਕਣਾ ਤੇ ਪ੍ਰਸ਼ਾਦਾ ਤਾਂ ਤਿਆਰ ਹੈ, ਸੰਗਤ ਸਾਰੀ ਨੇ ਛਕਣਾ ਤੇ ਆਪ ਜੀ ਕਿਰਪਾ ਕਰੋ ਪ੍ਰਸ਼ਾਦਾ ਛਕ ਲੋ, ਪ੍ਰਸ਼ਾਦੇ ਦੀ ਹਾਜ਼ਰੀ ਇੱਥੇ ਗੁਰੂ ਅੰਗਦ ਸਾਹਿਬ ਦੇ ਦਰਬਾਰ ਚ ਲੱਗ ਜਾਏਗੀ, ਲੰਗਰ ਪ੍ਰਸ਼ਾਦਾ ਛਕ ਕੇ ਫਿਰ ਇੱਥੋਂ ਆਪ ਜੀ ਅੱਗੇ ਤੋਂ ਚੱਲ ਪੈਣਾ।
ਯੋ ਕਹਿ ਕੇ ਅਟਕਾਏ ਲੀਏ ਸਭ ਕੇ ਹਿੱਤ ਲਿਆਏ ਸੋ ਦੀਨੇ ਅਚਾਏ।
ਕਹਿ ਕੇ ਬਾਬਾ ਦਾਤੂ ਜੀ ਨੇ ਸਤਿਗੁਰਾਂ ਨੂੰ ਅਟਕਾ ਲਿਆ ਖਡੂਰ ਸਾਹਿਬ ਤੇ ਸਾਰੀ ਬਰਾਤ ਦੀ ਲੰਗਰ ਪ੍ਰਸ਼ਾਦੇ ਦੀ ਸੇਵਾ ਬਾਬਾ ਦਾਤੂ ਜੀ ਨੇ ਸਤਿਗੁਰਾਂ ਦੇ ਸਮੇਤ ਕੀਤੀ ਹੈ।
ਸ੍ਰੀ ਗੁਰ ਅੰਗਦ ਮੰਦਰ ਕੋ ਅਬ ਬੰਧਨ ਕਰ ਗਮਨੇ ਅਗਵਾਏ।
ਪ੍ਰਸ਼ਾਦਾ ਛਕ ਕੇ ਫਿਰ ਗੁਰੂ ਅੰਗਦ ਸਾਹਿਬ ਦੇ ਪਾਵਨ ਦਰਬਾਰ ਚ ਮੱਥਾ ਟੇਕ ਕੇ ਨਮਸਕਾਰ ਕਰਕੇ ਫਿਰ ਗੁਰੂ ਅਰਜਨ ਸਾਹਿਬ ਜੀ ਅਰਦਾਸ ਕਰਕੇ ਗੁਰੂ ਅੰਗਦ ਸਾਹਿਬ ਦੇ ਦਿਉਰੇ ਤੇ ਫਿਰ ਇੱਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲੇ ਨੇ।
ਸੰਗ ਲਿਓ ਨਿਜ ਦਾਤੂ ਚਲਿਓ ਅਤਮੋਦ ਬੜਿਓ ਸਰ ਮੈਂ ਤਿਸ ਥਾਈ।
ਬਾਬਾ ਦਾਤੂ ਜੀ ਨੂੰ ਵੀ ਨਾਲ ਲੈ ਲਿਆ ਕਿ ਬਾਬਾ ਦਾਤੂ ਜੀ ਇੱਦਾਂ ਦੇ ਰਸਤੇ ਚ ਤੁਹਾਨੂੰ ਟਿਕਣ ਦੇਣਾ, ਸਾਡੇ ਨਾਲ ਚੱਲੋ, ਉਥੋਂ ਤੁਹਾਨੂੰ ਖੁਸ਼ੀਆਂ ਨਾਲ ਵਿਦਾ ਕਰਾਂਗੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ। ਬਾਬਾ ਦਾਤੂ ਜੀ ਹੋਣਾ ਨੂੰ ਵੀ ਨਾਲ ਲੈ ਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੀ ਬਰਾਤ ਸਮੇਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਚੱਲਦੇ ਆ ਰਹੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਬੜੇ ਆਨੰਦ ਨਾਲ।
ਉਲੰਗ ਪੰਥ ਪਹੁੰਚਤ ਮੈਂ ਸਾਰਨ ਤਰਨ ਸਥਾਨ
ਜੀ। ਪੈਂਡਾ ਤੈਅ ਕਰਦਿਆਂ ਖਡੂਰ ਸਾਹਿਬ ਤੋਂ ਚਲਦਿਆਂ ਚਲਦਿਆਂ ਆਪ ਪਹੁੰਚੇ ਨੇ ਮਹਾਰਾਜ ਜੀ ਦਾ ਪਾਵਨ ਸਥਾਨ ਸ੍ਰੀ ਤਰਨ ਤਾਰਨ ਸਾਹਿਬ, ਜਿੱਥੇ ਸਤਿਗੁਰਾਂ ਨੇ ਪਾਵਨ ਸਰੋਵਰ ਲਵਾਇਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ। ਇਹ ਜਗ੍ਹਾ 1,57,000 ਦੀ ਮੁੱਲ ਖਰੀਦੀ ਸੀ ਦੋ ਪਿੰਡਾਂ ਤੋਂ ਸਤਿਗੁਰਾਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਸਥਾਨ ਤਰਨ ਤਾਰਨ ਸਾਹਿਬ ਆਪ ਪਹੁੰਚੇ ਨੇ।
ਉਤਰੇ ਜਾਏ ਸਮੂਹ ਤੈ ਸ੍ਰੀ ਅਰਜਨ ਗੁਣ ਖਾਨ।
ਧੰਨ ਗੁਰੂ ਅਰਜਨ ਸਾਹਿਬ ਗੁਣਾਂ ਦੀ ਖਾਨ, ਦਿਆਲੂ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਤਰਨ ਤਾਰਨ ਸਾਹਿਬ ਸਾਰੀ ਬਰਾਤ ਸਮੇਤ ਆਣ ਕੇ ਉਤਰੇ ਹਨ।
ਰੋਈਆ ਭਿਨ ਸਭੈ ਪਕਵਾਨ ਸੁਖਾਨ ਕੋ ਵਾਹਨ ਕੋ ਮਨ ਤਾਏ ਖੁਲਾਇਓ।
ਛਕਣ ਵਾਸਤੇ ਪਕਵਾਨ ਦਿੱਤੇ, ਰਾਤ ਦਾ ਸਮਾਂ ਸੀ, ਲੰਗਰ ਪ੍ਰਸ਼ਾਦਾ ਪਕਵਾਨ ਸਭ ਨੂੰ ਦਿੱਤਾ ਹੈ, ਜਿਹੜੇ ਵਾਹਨ ਸਨ ਉਨ੍ਹਾਂ ਨੂੰ ਵੀ ਘਾਹ ਪੱਠਾ ਪਾਇਆ ਹੈ।
ਰਹਿਣ ਬਿਖੈ ਕਰ ਸਹਿਣ ਪਰੇ ਸੁਖ ਸੰਗਤ ਸਭ ਕਾਲ ਬਿਤਾਇਓ।
ਸੁਖ ਨਾਲ ਰਾਤ ਨੂੰ ਬਤੀਤ ਕੀਤੀ ਹੈ, ਸੁਖ ਆਸਣਾ ਤੇ ਸਤਿਗੁਰੂ ਜੀ ਬਿਰਾਜੇ ਹਨ। ਉੱਠ ਕੇ ਤਰਨ ਤਾਰਨ ਸਰੋਵਰ ਵਿਚ ਸਤਿਗੁਰਾਂ ਨੇ ਇਸ਼ਨਾਨ ਕੀਤਾ। ਜਿਹੜਾ ਜਿਹੜਾ ਇੱਥੇ ਮੰਗਣ ਜਾਚਕ ਪਹੁੰਚਿਆ ਸਭ ਦੀਆਂ ਝੋਲੀਆਂ ਦਾਨ ਨਾਲ ਭਰੀਆਂ ਹਨ।
ਗ੍ਰਾਮਨ ਕੇ ਪੁਰ ਕੇ ਮਗ ਕੇ ਨਰਲੰਕਨ ਕੋ ਤਨ ਦੇ ਉਲਸਾਇਓ।
ਜਿਹੜੇ ਪਿੰਡਾਂ ਦੇ ਰਸਤੇ ਦੇ ਰਹਿਣ ਵਾਲੇ ਗਰੀਬ ਲੋਕ ਸਨ ਸਭ ਨੂੰ ਧਨ ਦੇ ਕੇ ਪ੍ਰਸੰਨ ਕੀਤਾ ਹੈ।
ਸਜਵਾਹਨ ਤਿਆਰ ਪਏ ਸਭ ਚਾਲੇ,
ਰਾਰਿਆਂ ਤੇ ਚੋਭਾ ਵੱਜੀਆਂ, ਸਭ ਨੇ ਤਿਆਰੀਆਂ ਕਰ ਲਈਆਂ ਸ੍ਰੀ ਤਰਨ ਤਾਰਨ ਸਾਹਿਬ ਤੋਂ ਚੱਲਣ ਦੀਆਂ।
ਕੇਤਕ ਸਿੰਦਨ ਜਾਤ ਪਲਾਵ ਕੇਤਕ ਬਾਜੀ ਕੁਦਾਏ ਵਿਚਾਲੇ।
ਦੌੜਾਂਦਿਆਂ ਜਾ ਰਹੇ ਨੇ, ਕਈ ਘੋੜਿਆਂ ਨੂੰ ਕੁਦਾਂਦਿਆਂ ਜਾ ਰਹੇ ਨੇ। ਜਦੋਂ ਸਾਹਿਬ ਵਾਹਨ ਚੱਲਦੇ ਨੇ ਉਹਨਾਂ ਦੇ ਪੈਰਾਂ ਵਿਚ ਪਾਏ ਘੁੰਗਰੂਆਂ ਦੀ ਛਣਕਾਰ ਹੁੰਦੀ ਹੈ, ਉਹਦੀ ਆਵਾਜ਼ ਵੀ ਦੂਰ ਦੂਰ ਤੱਕ ਜਾਂਦੀ ਹੈ।
ਮਾਰਗ ਦੂਰ ਉਲੰਘ ਗਏ ਮੈਂ ਜਾਨ ਪ੍ਰਿਓ ਪੁਰ ਕੇ ਨੀਰ ਆਏ।
ਬਹੁਤ ਦੂਰ ਤੱਕ ਲੰਘ ਕੇ ਚਲੇ ਆਏ, ਬਹੁਤ ਸਾਰਾ ਰਾਹ ਨਿਬੜਦਾ ਜਾਣਿਆ ਗਿਆ।
ਡੋਲੇ ਕੋ ਆਗੇ ਕਰੇ ਗਮ ਨੇ ہر گوبند دلو شوب لگائے
لاگے کیتا ہویا ماتا دمودری جی دا اور گرو ہرگوبند صاحب جی نال شوب نیک ہو کے جا رہے نے
آئے سدا سر تیر گئے تب بادت کی تن اچھی اٹھائے
امرتسر صاحب دے نیڑے آ پہنچے ایک دم سارے ساجے واجے جڑے سن بج چڑے ڈول مردنگ بج چڑے شہنائیاں نفیریاں توتیاں بج تریاں نے ایکو ویری بہت ساری دھنی دے نال اے ساج بجے نے جویں برات سری امرتسر صاحب نگر وچ پرویش کر رہی ہے تے ماتا گنگا جی اگوں خوشیاں منا رہے نے او کتھا آپ جی اگلیاں پرسنگاں تے سروان کرو